ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸਿਵਿਆ ਪਿਆਰੇ, ਤਿਨਕੇ ਸਾਥ ਤਰੇ। ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਾਰੇ। ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਜਿਨੀ ਸਤਿਗੁਰ ਸਿਵਿਆ ਪਿਆਰੇ, ਤਿਨਕੇ ਸਾਥ ਤਰੇ। ਤਿੰਨਾ ਥਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਭੀ ਤੂੰ ਹੈ ਸਾਲਾਹਣਾ ਪਿਆਰੇ, ਭੀ ਤੇਰੀ ਸਾਲਾਹ। ਵਿਨ ਬੋਹਿਤ ਭੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾਹ। ਭੀ ਤੂੰ ਹੈ ਸਾਲਾਹਣਾ ਪਿਆਰੇ, ਭੀ ਤੇਰੀ ਸਾਲਾਹ। ਵਿਨ ਬੋਹਿਥ ਭੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾਹ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਾਨ ਧਿਆਨ ਕਿਸ਼ਕਰਮ ਨ ਜਾਣਾ, ਸਾਰ ਨ ਜਾਣ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਦ ਰਾਖੀ ਮੇਰੀ। ਬੇਸਮਾਰ ਅਥਾਹ ਅਵੰਤ ਅਤੁਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਗਰੀਬ ਨਿਵਾਜ ਸਤਿਗੁਰੂ ਚਵਰ ਛਤਰ ਦੇ ਮਾਲਕ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਸਤਸੰਗ ਜੀ, ਗਰੀਬ ਨਿਵਾਸ ਸਤਿਗੁਰ ਦੀ ਅਪਾਰ ਬਖਸ਼ਿਸ਼ ਦੁਆਰ ਆਪ ਜੀ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਿਆਰ ਭਾਵਨਾ ਸਹਿਤ ਦਰਸ਼ਨ ਦੀਦਾਰ ਇਸ਼ਨਾਨ ਔਰ ਗੁਰੂ ਦਾ ਪਾਵਨ ਕੀਰਤਨ ਸਰਵਣ ਕਰਕੇ ਲਾਹਾ ਲੈ ਰਹੇ ਹੋ। ਔਰ ਦੂਰ ਦੁਰਾਡੇ ਤੱਕ ਜਿੱਥੇ ਵੀ ਸੰਗਤਾਂ ਬੈਠੀਆਂ ਹਨ, ਲਾਈਵ ਕਾਸਟ ਰਾਹੀਂ ਉੱਥੇ ਬੈਠ ਕੇ ਲਾਹ ਲੈਂਦੀਆਂ ਹਨ ਜੋ ਗੁਰੂ ਜੀ ਨੇ ਸਾਨੂੰ ਅੱਜ ਪਾਵਨ ਉਪਦੇਸ਼ ਅੰਮ੍ਰਿਤ ਵੇਲੇ ਬਖਸ਼ਿਆ ਹੈ। ਉਸ ਦੀ ਵਿਚਾਰ ਆਪ ਪਾਵਨ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਸੁਣਦੇ ਹੋ। ਸੋ ਗੁਰੂ ਚਰਨਾਂ ਵਿੱਚੋਂ ਇਹ ਬਲ ਲੈ ਕੇ ਅਰਦਾਸ ਕਰਕੇ ਅਸੀਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੀ ਵਿਚਾਰ ਕਰ ਸਕੀਏ, ਸੁਣ ਸਕੀਏ। ਤੋ ਸਾਰੇ ਇੱਕ ਵਾਰ ਪਿਆਰ ਸਹਿਤ ਗੁਰੂ ਦੀ ਫਤਿਹ ਬੁਲਾਓ, ਕਿਉਂਕਿ ਫਤਿਹ ਸਿਮਰਨ ਹੈ। ਅਸੀਂ ਕਈ ਵਾਰ ਇੱਕ ਦੂਜੇ ਨੂੰ ਮਿਲਣ ਤੋਂ ਢਿੱਲੇ ਪੈ ਜਾਂਦੇ ਹਾਂ ਜਾਂ ਕੇਵਲ ਸਿਰ ਝੁਕਾ ਕੇ ਲੰਘ ਜਾਂਦੇ ਹਾਂ। ਸੋ ਇਹ ਗੁਰੂ ਦਾ ਹੁਕਮ ਨਾ ਮੰਨਣਾ ਹੈ। ਆਗੇ ਆਮਤ ਸਿੱਖ ਜੋ ਪਾਵੇ, ਸਿੰਘ ਜੋ ਪਾਵੇ, ਵਾਹਿਗੁਰੂ ਕੀ ਫਤਿਹ ਬੁਲਾਵੇ। ਸੋ ਇਹ ਸਿਮਰਨ ਹੈ ਅੱਜ ਦਾ ਮਾਡਰਨ ਸਮਾਂ। ਸ਼ਾਇਦ ਇਹਨੂੰ ਕੋਈ ਪੁਰਾਣੀ ਗੱਲ ਜਾਣਦਾ ਹੋਏਗਾ, ਬਹੁਤਾ ਕੋਈ ਪੜ੍ਹਿਆ ਲਿਖਿਆ ਕਈ ਵਾਰ ਅਸੀਂ ਉਸ ਨੂੰ ਫੋਨ 'ਤੇ ਫਤਿਹ ਬੁਲਾਉਂਦੇ ਹਾਂ, ਉਹ ਸਤਿ ਸ਼੍ਰੀ ਅਕਾਲ ਆਖ ਦਿੰਦਾ ਹੈ ਜਾਂ ਹੈਲੋ ਆਖਦਾ ਹੈ। ਇਹ ਹਰ ਵੇਲੇ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਧਾਰ। ਚਾਹੇ ਕੋਈ ਬੰਦਾ ਅਨਪੜ੍ਹ ਹੈ, ਪੜ੍ਹਿਆ ਹੈ, ਉੱਚਾ ਹੈ, ਨੀਵਾਂ ਹੈ, ਸਾਰੇ ਪਿਆਰ ਸਤਿ ਫਤਿਹ ਬੁਲਾਇਆ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਸਾਨੂੰ ਅੱਜ ਸੋਠ ਰਾਗ ਵਿੱਚ ਉਪਦੇਸ਼ ਦਿੱਤਾ ਹੈ। ਆਓ ਪਿਆਰ ਸਾਹਿਬ ਆਪਣਾ ਸਰਵਣ ਕਰਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ।
ਗੁਰੂ ਪਾਤਸ਼ਾਹ ਜੀ ਨੇ ਸਾਨੂੰ ਜੋ ਉਪਦੇਸ਼ ਦਿੱਤਾ ਹੈ ਉਹ ਉਪਦੇਸ਼ ਹੈ ਕਿ ਅਸੀਂ ਉਸਦਾ ਨਾਮ ਜਪੀਏ। ਅਸੀਂ ਜੋ ਗੁਰੂ ਦੇ ਦੱਸੇ ਨਿਯਮ ਹਨ, ਮਰਿਆਦਾ ਹੈ, ਉਸ ਅਨੁਸਾਰ ਤੁਰ ਕੇ ਆਪਣਾ ਜੀਵਨ ਸਫਲ ਬਣਾਈਏ। ਔਰ ਜਿੱਥੇ ਅਸੀਂ ਆਪ ਤੁਰਨਾ ਹੈ, ਇਸ ਰਸਤੇ ਚੱਲਣਾ ਹੈ, ਉੱਥੇ ਸਾਡਾ ਇੱਕ ਫਰਜ਼ ਹੈ ਹੋਰਨਾਂ ਨੂੰ ਜਿੰਨਾ ਕੁ ਸਾਡੇ 'ਚ ਸਮਰੱਥਾ ਹੈ ਇਹ ਉਪਦੇਸ਼ ਦੇਣ ਦਾ ਯਤਨ ਕਰੀਏ। ਔਰ ਗਰੀਬ ਨਿਵਾਜ ਜੀ ਬਖਸ਼ਿਸ਼ ਕਰਦੇ ਹਨ ਕਿ ਜਿੰਨਾ ਗੁਰਮੁਖ ਪਿਆਰਿਆਂ ਨੇ ਸਤਿਗੁਰਾਂ ਦੀ ਸੇਵਾ ਕੀਤੀ ਹੈ, ਸਤਿਗੁਰਾਂ ਦਾ ਸਿਮਰਨ ਕੀਤਾ ਹੈ, ਸੇਵਾ, ਕਿਉਂਕਿ ਸੇਵਾ ਕੀਚੈ ਨਾਮ ਧਿਆਈਐ। ਤੋ ਨਾਮ ਆਰਾਧਨਾ ਵੀ ਉਸ ਦੀ ਸੇਵਾ ਹੈ। ਔਰ ਜਿਨ੍ਹਾਂ ਨੇ ਉਸ ਨੂੰ ਸੇਵਿਆ ਹੈ ਗੁਰਸਿੱਖਾਂ ਨੇ, ਹੇ ਪਿਆਰੇ, ਉਹਨਾਂ ਦੇ ਨਾਲ ਲੱਗ ਕੇ ਵੀ ਤਰ ਜਾਈਦਾ ਹੈ, ਤਿੰਨ ਕੇ ਸਾਥ ਤਰੇ। ਤਾਂ ਉਹਨਾਂ ਦੇ ਪੂਰਾਂ ਦੇ ਪੂਰ ਤਰ ਗਏ। ਸਾਥ ਹੁੰਦਾ ਕਿ ਬੜਾ ਪਿੱਛੇ ਬੜਾ ਕੱਠ ਹੈ, ਸਾਥ ਹੈ, ਉਹ ਆਪ ਤਾਂ ਤਰਦੇ ਹੀ ਹਨ, ਸੋ ਗੁਰੂ ਪਾਤਸ਼ਾਹ ਕਹਿੰਦੇ ਹਨ ਭਾਵ ਜਲ ਅੰਦਰ ਬੋਹਿਤ ਹੈ ਇੱਕ ਪਿੱਛੇ ਲੱਖ ਧਰਮ ਦੇ ਭਾਈ ਸਭਾਈ ਗੁਰਦਾਸ ਜੀ ਔਰ ਇੱਕ ਜਹਾਜ਼ ਇੱਕ ਹੈ ਉਹਦੇ 'ਚ ਕਿੰਨੇ ਜੀਵ ਬੈਠ ਕੇ ਪਾਰ ਲੰਘ ਜਾਂਦੇ ਹਨ ਆਪ ਪਰੇ ਤਾਰੇਨ ਸ੍ਰਿਠ ਆਪ ਤਰਦੇ ਹੀ ਹਨ ਅਤੇ ਸ੍ਰਿਸ਼ਟੀ ਨੂੰ ਤਾਰ ਲੈਂਦੇ ਕਿੰਨੀ ਸਮਰੱਥਾ ਹੈ ਇੱਕ ਹੀ ਗੁਰਮੁਖ ਧਰਿਆ ਹੈ ਉਹਨੇ ਲੱਖਾਂ ਨੂੰ ਗੁਰੂ ਨਾਲ ਜੋੜ ਕੇ ਤਾਰ ਦਿੱਤਾ ਉਹਦੇ 'ਚ ਇੱਕ ਸਮਰੱਥਾ ਆ ਜਾਂਦੀ ਹੈ ਸ਼ਕਤੀ ਆ ਜਾਂਦੀ ਹੈ ਜਹਾਜ਼ ਇੱਕੋ ਹੈ ਉਹਦੇ 'ਚ ਹਜ਼ਾਰਾਂ ਪ੍ਰਾਣੀ ਬਹਿ ਕੇ ਪਾਰ ਲੰਘ ਜਾਂਦੇ ਹਨ ਅਤੇ ਇਹ ਜਿਹੜੇ ਗੁਰਮੁਖ ਜਾਨਾਂ ਨੇ ਇੱਕ ਜੱਬੇ ਬੇੜੇ ਵੀ ਨਿਆਏ ਹਨ ਐਸੇ ਗੁਰਸਿੱਖ ਪਰ ਉਪਕਾਰੇ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਲਾਇਨ ਉਹਨਾਂ ਦਾ ਜੀਵਨ ਹੀ ਐਸਾ ਹੁੰਦਾ ਹੈ ਉਹ ਹਰ ਵੇਲੇ ਇਸ ਪਰਉਪਕਾਰ 'ਚ ਹੀ ਲੱਗਦੇ ਹਨ ਕਿ ਕਿਵੇਂ ਨਾ ਕਿਵੇਂ ਨਾ ਜੀਵਾਂ ਨੂੰ ਮਾਰਕ ਨਾਲ ਜੋੜਿਆ ਜਾਵੇ ਤਾਰਿਆ ਜਾਵੇ ਅਤੇ ਖੁਸ਼ ਹੁੰਦੇ ਹਨ ਔਰ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਉਸ ਸਤਿਗੁਰਾਂ ਨੂੰ ਗਰੀਬ ਨਿਵਾਜ ਨੂੰ ਸੇਵਿਆ ਹੈ ਸਿਮਨ ਕੀਤਾ ਹੈ ਉਹ ਤਰ ਗਏ ਹਨ ਫੇਰ ਹੀ ਤਾਰਨਗੇ ਨਾ ਆਪ ਤਰੇ ਹਨ ਆਪਣਾ ਜੀਵਨ ਵਿਕਾਰਾਂ ਤੋਂ ਉੱਚਾ ਹੋ ਗਿਆ ਹੈ ਅਤੇ ਹੋਰਨਾਂ ਨੂੰ ਨਾਲ ਲਾ ਕੇ ਤਾਰ ਲੈਂਦੇ ਹਨ ਜਿਹੜੇ ਉਹਨਾਂ ਦੇ ਸੰਗਤ 'ਚ ਆ ਜਾਂਦੇ ਹਨ ਉਹ ਤਰ ਜਾਂਦੇ ਹਨ
ਇੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ
ਉਹਨਾਂ ਦੇ ਜੀਵਨ 'ਚ ਕਿਤੇ ਵੀ ਰੋਕ ਨਹੀਂ ਪੈਂਦੀ ਉਹਨਾਂ ਨੂੰ ਕਿਸੇ ਵੀ ਬੰਨੇ ਜਾਣ 'ਤੇ ਕੋਈ ਰੋਕਦਾ ਨਹੀਂ ਪ੍ਰਲੋਕ ਦੇ ਰਸਤੇ ਠਾਕ ਰੋਕਿਆ ਨਹੀਂ ਜਾਂਦਾ ਰੇ ਰੇ ਦਰਦ ਕਹੇ ਨਾ ਕੋ ਆਓ ਬੈਠ ਆਦਰ ਸੁਭ ਦਿਓ ਉਹਨਾਂ ਦੀ ਪਹਿਚਾਣ ਬਣਦੀ ਹੈ ਅਤੇ ਜਿਹਨੂੰ ਕੋਈ ਜਾਣਦਾ ਹੀ ਨਹੀਂ ਗਾ ਵਿਚਾਰਾ ਤੁਰਿਆ ਜਾ ਰਿਹਾ ਹੈ ਉਹਨੂੰ ਕਿਤੇ ਵੀ ਰੋਕ ਲੈਂਦਾ ਹੈ ਥੋੜ੍ਹੀ ਬਾਈ ਸਮਾਜ 'ਚ ਜਾਣਕਾਰ ਹੀ ਹੈ ਅਤੇ ਉਹ ਵੇਖ ਕੇ ਕਹਿੰਦੇ ਫਲਾਣਾ ਇਸ ਮੈਂ ਜਾਣਦੇ ਇਸ ਨੂੰ ਜਾਣਕਾਰ ਹੀ ਹੈ ਪਰ ਉਸ ਦਰ 'ਤੇ ਉਸ ਪਰਮਾਤਮਾ ਦੇ ਰਸਤੇ 'ਤੇ ਜਿਹੜੇ ਗੁਰਮੁਖ ਜਨ ਹਨ ਉਹਨਾਂ ਦੀ ਇੱਕ ਪਹਿਚਾਣ ਬਣਦੀ ਹੈ ਉਹਨਾਂ ਦੇ ਜੀਵਨ 'ਚ ਕਿਤੇ ਰੁਕਾਵਟ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਅੰਮ੍ਰਿਤ ਨਾਮ ਨੂੰ ਰਸਨਾ ਨਾਲ ਜਪਿਆ ਹੈ ਅੰਮ੍ਰਿਤ ਰਸਨ ਹਰੇ ਉਸ ਹਰੀ ਦੇ ਨਾਮ ਅੰਮ੍ਰਿਤ ਨੂੰ ਰਸਨਾ ਨਾਲ ਜਪਿਆ ਹੈ ਅਤੇ ਜੀਵਨ ਉਹਨਾਂ ਦਾ ਉਹਨਾਂ ਦੀ ਰਸਨਾ ਆਦਿਕ ਜਿਹੜਾ ਜੀਵਨ ਆਦਿਕ ਜਿਹੜੇ ਸਰੀਰਕ ਅੰਗ ਹਰੇ ਭਰੇ ਹੋ ਗਏ ਹਨ ਭਾਵ ਕਿ ਉਹਨਾਂ ਦੇ ਅੰਗਾਂ 'ਚ ਇੰਦਰੀਆਂ 'ਚ ਰਸ ਆ ਗਿਆ ਹੈ ਉਹਨਾਂ ਦੇ ਨੇਤਰਾਂ 'ਚ ਰਸ ਹੈ ਉਹਨਾਂ ਦੀ ਰਸਨਾ ਵਿੱਚ ਗੁਰਮੁਖ ਬੋਲ ਬੋਲਦੇ ਮਿੱਠਾ ਉਹ ਮਿੱਠਾ ਹੀ ਬੋਲਦੇ ਜਦੋਂ ਕੋਈ ਲੰਘਦਾ ਤਾਂ ਭੱਜ ਕੇ ਉਹਨੂੰ ਮਿਲਣ ਦਾ ਯਤਨ ਕਰਦਾ ਹੈ ਕਿ ਪਿਆਰੇ ਦੀ ਰਸਨਾ ਤੋਂ ਘੋਰ ਬਚਨ ਨਿਕਲ ਆਏ ਮੇਰੇ ਮਨ ਨੂੰ ਸ਼ਾਂਤੀ ਮਿਲੇ ਮਿਠਾਸ ਹੈ ਔਰ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਰਸਨਾ ਹਰ ਵੇਲੇ ਅੰਮ੍ਰਿਤ ਰਸ ਨੂੰ ਬੋਲਦੀ ਹੈ ਅਤੇ ਮਹਾਰਾਜ ਜੀ ਕਹਿੰਦੇ ਗੁਰ ਅੰਮ੍ਰਿਤ ਰਸਨਾ ਬੋਲਦੀ ਹਰ ਨਾਮ ਸੁਹਾਵੀ ਜਿਨ੍ਹਾਂ ਸੁਣ ਸਿੱਖਾਂ ਗੁਰ ਮੰਨਿਆ ਤਿੰਨਾਂ ਭੁੱਖ ਸਭ ਜਾਵੇ ਕਿਉਂਕਿ ਗੁਰੂ ਦੀ ਰਸਨਾ ਇਹ ਅੰਮ੍ਰਿਤ ਹੈ ਇਹ ਬਾਣੀ ਹੀ ਅੰਮ੍ਰਿਤ ਹੈ ਅਤੇ ਜਿਹੜੇ ਇਸ ਨੂੰ ਸੁਣ ਲੈਂਦੇ ਉਹਨਾਂ ਦੀ ਸਾਰੀ ਭੁੱਖ ਚਲੀ ਜਾਂਦੀ ਹੈ ਜਿਹੜੀ ਵਿਕਾਰਾਂ ਦੀ ਭੁੱਖ ਹੈ ਲੋਭ ਲਾਲਚ ਦੀ ਭੁੱਖ ਹੈ ਉਹ ਮਿਟ ਜਾਂਦੀ ਹੈ ਜੀਵਨ ਹਰਿਆ ਭਰਿਆ ਹੋ ਜਾਂਦਾ ਹੈ ਰਸਮਈ ਬਣ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤ੍ਰਿਸ਼ਨਾ ਨਹੀਂ ਰਹਿ ਜਾਂਦੀ ਉਹ ਕਿਤੇ ਵੀ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ ਤਿੰਨਾ ਥਾਕ ਨਾ ਪਾਈਏ ਪਿਆਰੇ ਨੂੰ ਉਹਨਾਂ ਦੀ ਰੁਕਾਵਟ ਪੈਂਦੀ ਹੀ ਨਹੀਂ ਕਿਸੇ ਵੀ ਰਸਤੇ ਜਾਣ ਸੋ ਇਸ ਦੁਨੀਆਂ 'ਚ ਆਨੰਦ ਵਿੱਚ ਹਨ ਅਤੇ ਜਦੋਂ ਸੰਸਾਰ ਤੋਂ ਤੁਰਦੇ ਹਨ ਉਦੋਂ ਵੀ ਰੋਕਿਆ ਨਹੀਂ ਜਾਂਦਾ ਹੈ ਉਹ ਮਾਲਕ ਕਹਿੰਦਾ ਮੇਰਾ ਪਿਆਰਾ ਹੈ ਇਹ ਮੇਰਾ ਗੁਰਮੁਖ ਹੈ ਉਹਨਾਂ ਨੂੰ ਉਸ ਰਸਤੇ ਵੀ ਨਹੀਂ ਰੋਕਿਆ ਜਾਂਦਾ ਆਮ ਸੰਸਾਰੀ ਜੀਵ ਉੱਥੇ ਰੁਕ ਜਾਂਦੇ ਹਨ ਕਰਮ ਧਰਮ ਪਖਣ ਜੋ ਦਿਸੇ ਹੈ ਤਿੰਨ ਜਮ ਜਾ ਬਾਤੀ ਲੋਟੇ ਹੈ। ਰਾਹ ਮਾਰ ਲੈਂਦੇ ਹਨ ਵਿਕਾਰ ਜਗਾਤੀਏ ਮਸੂਲ ਲਾਉਣ ਵਾਲੇ, ਪਰ ਪਰਮਾਤਮਾ ਦੇ ਪਿਆਰੇ ਸੁਰਖਰੂ ਹੋ ਕੇ ਸੰਸਾਰ ਤੋਂ ਤੁਰਦੇ ਹਨ।
ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ।
ਜਿਹੜੇ ਵੀ ਪਰਮਾਤਮਾ ਦੇ ਡਰ ਤੋਂ ਬਿਨਾਂ ਹਨ, ਜਿਨ੍ਹਾਂ ਨੂੰ ਗੁਰੂ ਦਾ ਡਰ ਹੀ ਕੋਈ ਨਹੀਂ ਹੈ, ਪਰਮਾਤਮਾ ਦਾ ਭੈ ਮਨ ਚ ਨਹੀਂ ਹੈ, ਉਸ ਭੈ ਤੋਂ ਰਹਿ ਧੋ ਕਰਕੇ ਅਨੇਕਾਂ ਵਿਕਾਰ ਕਰਦੇ ਹਨ, ਗਲਤ ਕੰਮ ਕਰਦੇ ਹਨ, ਉਹ ਪਾਪਾਂ ਨਾਲ ਇੰਨੇ ਕੁ ਭਾਰੇ ਹੋ ਜਾਂਦੇ ਕਿ ਡੁੱਬ ਜਾਂਦੇ ਹਨ। ਇੱਕ ਤਾਂ ਬੰਦਾ ਆਪ ਤਰਦਾ ਹੈ, ਇੱਕ ਨਾਲ ਕੁਇੰਟਲ ਦਾ ਪੱਥਰ ਬਣ ਜਾਏ ਉਹ ਕਿਵੇਂ ਤਰੇਗਾ, ਇੱਕ ਤਾਂ ਪਾਣੀ 'ਚ ਤਰਨਾ ਔਖਾ ਹੈ, ਤਰਨ ਦੇ ਨਾਲ ਨਾਲ ਉਹਦੇ ਨਾਲ ਕਾਫੀ ਭਾਰ ਬੰਨ ਦਿੱਤਾ ਜਾਵੇ ਹੋਰ ਥੱਲੇ ਚਲਿਆ ਜਾਵੇਗਾ। ਤਰਦਾ ਉਹ ਹੀ ਹੈ ਜਿਹੜਾ ਹੌਲਾ ਹੈ, ਜਿਹਨੂੰ ਤਰਨਾ ਆਉਂਦਾ ਹੈ। ਅਤੇ ਜਿਹੜੇ ਵੀ ਰੋਜ਼ ਹੀ ਇਹੋ ਜਿਹਾ ਭਾਰ ਬੰਨੀ ਬੈਠੇ ਆ ਵਿਕਾਰਾਂ ਦਾ ਔਗਣਾਂ ਦਾ, ਲੋਕ ਔਗਣਾਂ ਕੀ ਬੰਨੇ ਗੰਠੜੀ ਗੁਣ ਨਾ ਵਿਹਾ ਜੇ ਕੋਈ, ਗੁਣ ਤਾਂ ਕੋਈ ਇਕੱਠਾ ਨਹੀਂ ਕਰਦਾ ਹੈ, ਵਿਕਾਰਾਂ ਦਾ ਭਾਰ ਹੈ। ਬੂਢੇ ਭਾਰੇ ਉਹ ਭਾਰੇ ਹੋ ਗਏ ਕਿਉਂਕਿ ਉਹਨਾਂ ਨੂੰ ਗੁਰੂ ਦਾ ਡਰ ਕੋਈ ਨਹੀਂ ਹੈ, ਆਹ ਗੁਰੂ ਕਿਹੜਾ ਸਾਨੂੰ ਦੇਖਦਾ ਹੈ, ਔਰ ਜੋ ਮਰਜ਼ੀ ਕਰੀ ਜਾਓ, ਜੋ ਮਰਜ਼ੀ ਨਿਹੱਕ ਹੱਕ ਕਰੀ ਜਾਓ, ਪਰ ਗੁਰੂ ਪਾਤਸ਼ਾਹ ਕਹਿੰਦੇ ਤਾਰੇ ਨਦਰ ਕਰੇ, ਜਿਹੜੇ ਉਹਦੀ ਕਿਰਪਾ ਦਸਤੀ ਥੱਲੇ ਆ ਜਾਂਦੇ ਉਹ ਡਰ ਰੱਖਦੇ ਆ, ਪੈ ਵਿੱਚ ਰਹਿੰਦੇ ਹਨ, ਮੈਨੂੰ ਗੁਰੂ ਦੇਖਦਾ ਹੈ, ਮੈਂ ਗੁਰੂ ਦਾ ਸਿੱਖ ਹਾਂ, ਕਿਉਂਕਿ ਵੇਖੋ ਗੁਰੂ ਨੇ ਸਾਨੂੰ ਕਿਸੇ ਪੈ 'ਚ ਰੱਖਿਆ ਹੈ, ਸਾਨੂੰ ਨਿਯਮ 'ਚ ਰੱਖਿਆ ਹੈ, ਸਾਨੂੰ ਪੰਜ ਕਕਾਰ ਪਹਿਨਾਏ ਹਨ। ਇਹ ਕੇਵਲ ਵਿਖਾਵਾ ਨਹੀਂ ਹੈ, ਇਹ ਕੁਝ ਬਖਸ਼ਿਸ਼ਾਂ ਹਨ, ਸਾਨੂੰ ਕੜਾ ਪਹਿਨਾਇਆ ਹੈ ਕਿ ਤੂੰ ਕਿਸੇ, ਤੇਰੀ ਬਾਂਹ ਗੁਰੂ ਦੀ ਹੈ, ਇਹ ਕੇਵਲ ਇੱਕ ਲੋਹਾ ਨਹੀਂ ਹੈ, ਤੇਰੇ ਹੱਥਾਂ ਨਾਲ ਐਸਾ ਕਰਮ ਨਾ ਹੋ ਜਾਵੇ ਕਿਸੇ ਦਾ ਦਿਲ ਦੁਖੇ, ਕਿਸੇ ਦਾ ਹੱਕ ਮਾਰਿਆ ਜਾਵੇ। ਤੈਨੂੰ ਕਿਰਪਾਨ ਪਹਿਨਾਈ ਹੈ ਗੁਰਸਿੱਖਾ, ਇਹ ਕਿਰਪਾਨ ਹੈ, ਤੂੰ ਆਪਣੇ 'ਤੇ ਵੀ ਦਇਆ ਕਰਨੀ ਹੈ, ਹੋਰਨਾਂ 'ਤੇ ਵੀ ਕਿਰਪਾ ਕਰਨੀ ਹੈ, ਆਨ ਸ਼ਾਨ ਨੂੰ ਕਾਇਮ ਰੱਖਣਾ ਹੈ। ਤੈਨੂੰ ਕਸਾਰਾ ਪੈਂਦੇ ਆ ਮਾਲਕ ਨੇ, ਸੀਲ ਜੱਤ ਕੀ ਕਸ਼ ਪੈਰ ਪਕੜੀ ਹਥਿਆਰ, ਇੱਕ ਭੈ ਵਿੱਚ ਰੱਖਿਆ ਹੈ, ਇੱਕ ਨਿਯਮ 'ਚ ਸਿੱਖ ਨੂੰ ਬਣਾਇਆ ਹੈ, ਕਿਸੇ ਦਾਇਰੇ 'ਚ ਨੂੰ ਬਣਾਇਆ ਹੈ, ਔਰ ਤੈਨੂੰ ਕੰਘਾ ਕੇਸਾਂ ਜਿਹੜਾ ਲਾਇਆ ਸ਼੍ਰੋਮਣੀ ਬਣਾਇਆ ਹੈ, ਤੂੰ ਕਸ਼ਟਾਂ 'ਤੇ ਲੰਘ ਕੇ ਸ਼੍ਰੋਮਣੀ ਹੋਣਾ ਹੈ, ਜੀਵਨ ਉੱਚਾ ਕਰਨਾ ਹੈ, ਕੇਸ ਤੇਰੇ ਸਰੀਰ ਦੀ ਸੋਭਾ ਸੁੰਦਰਤਾ ਹੈ। ਅਤੇ ਜਿਨ੍ਹਾਂ ਨੂੰ ਤੇ ਇਹਨਾਂ ਪਕਾਰਾਂ ਦਾ ਵੀ ਭੈ ਨਹੀਂ ਹੈ, ਉਹ ਇਹਦਾ ਭੈ ਲਾ ਬੈਠੇ ਹਨ, ਉਹ ਭਾਰੇ ਹੋ ਜਾਂਦੇ ਹਨ, ਉਹ ਵਿਕਾਰਾਂ 'ਚ ਗੁਲਤਾਨ ਹੋ ਜਾਂਦੇ ਹਨ। ਪਰ ਜਿਹੜੇ ਵੀ ਐਸੇ ਗੁਰੂ ਦੀ ਦਾਤ ਲੈ ਕੇ, ਉਸ ਮਾਲਕ ਦੀ ਬਖਸ਼ਿਸ਼ ਲੈ ਕੇ, ਉਹਦੀ ਕਿਰਪਾ ਦ੍ਰਿਸ਼ਟੀ ਆ ਜਾਂਦੀ ਹੈ, ਉਹਦੀ ਨਜ਼ਰ 'ਚ ਆ ਜਾਂਦੇ ਹਨ, ਉਹ ਫਿਰ ਤਰ ਜਾਂਦੇ, ਕਿਉਂਕਿ ਹੋਏ ਤੇ ਭਾਰਾ ਡੁੱਬ ਜਾਏਗਾ, ਹੋਲਾ ਪਾਰ ਲੰਘ ਜਾਏਗਾ।
ਭੀ ਤੂੰ ਹੈ ਸਾਲਾਹਣਾ ਪਿਆਰੇ, ਭੀ ਤੇਰੀ ਸਲਾਹ।
ਔਰ ਗੁਰੂ ਪਾਤਸ਼ਾਹ ਕਹਿੰਦੇ, ਹੇ ਪਰਮਾਤਮਾ, ਤੇਰੀ ਹੀ ਅਸੀਂ ਸਲਾਹ ਕਰਦੇ, ਅਸੀਂ ਕਿਸੇ ਐਰੇ ਗੈਰ ਦੇ ਐਵੇਂ ਜ਼ਬਾਨ ਕਸਾਈ ਨਹੀਂ ਕਰਦੇ, ਫਲਾਣਾ ਸਿਉਂ ਉਹ ਹੈ ਆਹ ਹੈ, ਕਹਿੰਦੇ ਅਸੀਂ ਤਾਂ ਤੇਰੀ ਸਿਫਤ ਹੀ ਕਰਦੇ ਹਾਂ। ਵੇਖੋ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਸੇ ਨੂੰ ਰਾਜਾ ਰੂਜਾ ਨਹੀਂ ਆਖਿਆ ਹੈ ਆਪਣੀ ਬਾਣੀ 'ਚ, ਉਹਨਾਂ ਦੇ ਰਾਜਾ ਨਾਂ ਲਿਆ ਤਾਂ ਕੇਵਲ ਗੁਰੂ ਨਾਨਕ ਨੂੰ ਆਖਿਆ, ਕਹਿੰਦੇ ਬਾਕੀ ਤਾਂ ਮੰਗਤੇ ਮੰਗਤੇ ਇਹਨਾਂ ਦੀ ਕੋਈ ਸਿਫਤ ਕਲਾ। ਤਿੰਨ ਬੇਦੀ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਨਾਨਕ ਰਾਜਾ ਸਭ ਸਿੱਖਣ ਕੋ ਸੁੱਖ ਦੇ ਜਹ ਤੈ ਭਏ ਸਹਾਏ। ਇੱਕੋ ਹੀ ਰਾਜਾ ਹੈ ਗੁਰੂ ਨਾਨਕ, ਬਾਕੀ ਤਾਂ ਉਹਦੇ ਮੰਗਤੇ ਹਨ। ਅਸੀਂ ਤੈਨੂੰ ਸਲਾਹਿਆ ਹੈ, ਹੁਣ ਵੀ ਸਲਾਹਿਆ ਹੈ ਮਾਲਕ, ਪਹਿਲਾਂ ਵੀ ਸਿਫਤਾਂ ਕਰਦੇ ਰਹੇ ਹਾਂ, ਔਰ ਆਉਣ ਵਾਲੇ ਸਮੇਂ 'ਚ ਵੀ ਤੇਰੀ ਸਿਫਤ ਕਲਾ ਕਰਨੀ ਹੈ। ਐਸੇ ਨਹੀਂ ਕਿ ਹੁਣ ਕਰ ਰਹੇ ਹਾਂ ਇੱਕ ਹੋਰ ਉਹਦੇ ਬਰਾਬਰ ਆ ਗਿਆ, ਹੋਰ ਉੱਥ ਬੈਠਾ ਉਹਦੀ ਸਿਫਤਾਂ ਇਹਦੀ ਸਿਫਤਾਂ, ਕਹਿਣ ਲੱਗੇ ਤੇਰੀ ਹੀ ਸਿਫਤ ਸੁਣ ਲਿਓ, ਤੇਰੀ ਸਿਫਤ ਸੁਣ ਲਿਓ ਸਰੂਪ ਹੈ ਜਿਨ ਪੀਤੀ ਤੇ ਸਪਾਰ ਲੰਘਾਈ, ਕਿਉਂਕਿ ਉਹਦੀ ਸਿਫਤ ਸਭ ਤੋਂ ਸੁੰਦਰ ਹੈ, ਸਭ ਤੋਂ ਉੱਚੀ ਹੈ, ਔਰ ਜਿਹੜਾ ਔਰ ਮਾਲਕ ਦੀ ਸਿਫਤ ਕਰਦਾ ਉਹਨੂੰ ਪਾਰ ਲੰਘਾ ਲੈਂਦਾ। ਤੇ ਅਸੀਂ ਤੈਨੂੰ ਤਿੰਨ ਕਾਲ ਸਲਾਉਂਦੇ ਹਾਂ, ਤੇਰੀ ਸਿਫਤ ਕਰਦੇ ਹਾਂ।
ਵਿਨ ਬੋਹਿਥ ਪੈ ਡੁਬੀਐ ਪਿਆਰੇ, ਕੰਦੀ ਪਾਏ ਕਹਾਹ।
ਹੁਣ ਜਿਹੜਾ ਜੀ ਵੀ ਵੇਖੋ ਗੁਰੂ ਕੋ ਆਉਂਦਾ ਹੀ ਨਹੀਂ ਹੈ, ਜਿਹੜਾ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁਤਰੇ ਪਾਰ, ਜਿਹੜਾ ਸਿੱਖੀ ਚ ਆਉਂਦਾ ਨਹੀਂ ਹੈ, ਗੁਰੂ ਦੇ ਬੇੜੇ ਤੇ ਚੜ੍ਹਦਾ ਨਹੀਂ ਹੈ, ਵਿਣ ਬੋਹਿਤ ਪੈ ਡੁੱਬੀਏ ਪਿਆਰੇ। ਮਹਾਰਾਜ ਜੀ ਕਹਿੰਦੇ ਬੇੜੇ ਚ ਬੈਠਾ ਹੀ ਨਹੀਂ, ਉਹ ਕਹੇ ਮੈਂ ਦੀ ਬੇੜੀ ਉਤਰੇ ਲੰਘ ਜਾਣਾ ਸਮੁੰਦਰ ਚੋਂ ਤੁਰ ਕੇ, ਉਹ ਡੁੱਬ ਜਾਂਦਾ ਹੈ, ਕਿਉਂਕਿ ਉਹਨੂੰ ਗੁਰੂ ਦਾ ਡਰ ਕੋਈ ਨਹੀਂ ਹੈ। ਵਿਣ ਬੋਹਿਤ ਪੈ ਡੁੱਬੀਏ, ਪੈ ਦਾ ਇੱਕ ਸਮੁੰਦਰ ਚ ਡੁੱਬ ਜਾਂਦਾ ਹੈ, ਸੰਸਾਰ ਸਮੁੰਦਰ ਵਿੱਚ। ਤੇ ਗੁਰੂ ਮਹਾਰਾਜ ਜੀ ਕਹਿੰਦੇ ਉਸ ਕੰਢੇ ਤੇ ਜਿੱਥੇ ਅਸੀਂ ਸਮੁੰਦਰ ਚੋਂ ਲੰਘਣਾ ਉੱਥੇ ਰੌਲਾ ਪੈ ਰਿਹਾ ਹੈ, ਉਸ ਕੰਢੇ ਤੇ ਰੌਲਾ ਪੈਂਦਾ ਵੀ ਤਰਨ ਵਾਲੇ ਜਾਣ ਵਾਲਾ ਬੇੜੇ ਚ ਬਹਿ ਜਾਓ, ਆਹ ਬੇੜਾ ਜਾਣਾ, ਜੇ ਕਿਤੇ ਸੇਕਾਂ ਵਾਲੇ ਨਾ ਵੜ ਜਾਓ, ਕਿਸੇ ਐਸ ਬੰਨੇ ਨਾ ਜਾਓ, ਉੱਥੇ ਬੜੀ ਘੁੰਮਰ ਘੇਰੀ ਹੈ, ਤੇ ਜਿਹੜੇ ਵੀ ਰੌਲਾ ਰੱਪਾ ਸੁਣਦੇ ਨੇ ਡੁੱਬ ਜਾਂਦੇ ਹਨ। ਅੱਗੇ ਦੋ ਤਪਿਆ ਸੁਣੋ ਹੂਲ ਪਵੇ ਕਾਹ, ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪਰਵਾਹ। ਬਾਬਾ ਫਰੀਦ ਜੀ ਉਹ ਕਹਿੰਦੇ ਪ੍ਰਲੋਕ ਵਿੱਚ ਵੀ ਬੜਾ ਰੌਲਾ ਰੱਪਾ ਪੈ ਰਿਹਾ ਹੈ, ਦੋਜਕ ਤਪਿਆ ਹੋਇਆ ਹੈ, ਰੌਲਾ ਡੰਗ ਰੌਲਾ ਪੈ ਰਿਹਾ ਹੈ, ਉੱਥੇ ਪਿਆਰ ਵਾਲੇ ਲੰਘ ਜਾਂਦੇ ਹਨ। ਤੇ ਜਿਹੜੇ ਗੁਰਮੁਖ ਜਨ ਹਨ ਉਹ ਕਹਿੰਦੇ ਕਿ ਵੇਖਿਓ ਵਿਕਾਰਾਂ ਦੇ ਇਸ ਸਮੁੰਦਰ ਚ ਨਾ ਡੁੱਬ ਜਾਓ, ਬੜੇ ਡੁੱਬ ਗਏ ਇਸ ਸੰਸਾਰ ਸਮੁੰਦਰ ਚ, ਕਿਤੇ ਐਸਾ ਨਾ ਹੋ ਤੁਸੀਂ ਵੀ ਇਸ ਘੁੰਮੋ ਘੇਰੀ ਚ ਆ ਜਾਓ। ਇੱਥੇ ਬੜੇ ਬੜੇ ਮਗਰਮੱਛ ਹਨ ਵਿਕਾਰਾਂ ਦੇ, ਕਾਮ ਕੋਲ ਹੰਕਾਰ ਦੇ, ਇੱਥੇ ਪਦਾਰਥਾਂ ਦਾ ਬੜਾ ਜਲ ਹੈ, ਬੰਦਾ ਫਸ ਜਾਂਦਾ ਹੈ, ਇੱਥੇ ਲੋਭ ਦਾ ਚੱਕਰ ਹੈ, ਆਦਮੀ ਇਹਦੇ ਵਿੱਚ ਜਾ ਫਸਦਾ ਹੈ, ਮਾਨ ਗਵਾ ਬੈਂਦਾ ਹੈ। ਉਹ ਕਹਿਣਗੇ ਇਸ ਦਲਦਲ ਚ ਨਾ ਫਸ ਜਾਓ, ਇਹ ਡੰਡ ਰੌਲਾ ਪੈ ਰਿਹਾ ਹੈ। ਪਰ ਜਿਹੜੇ ਰੌਲਾ ਰੱਪਾ ਉਸਦੇ ਵਿੱਚ ਹੀ ਜਾ ਫਸਦੇ ਡੁੱਬ ਜਾਂਦੇ ਹਨ। ਮਹਾਰਾਜ ਜੀ ਕਹਿੰਦੇ ਜਿਹੜੇ ਭੈਣ ਦਾ ਇੱਕ ਸੰਬੰਧ ਚ ਡੁੱਬ ਗਏ, ਜਿਹੜੇ ਗੁਰੂ ਦੇ ਬੇੜੇ ਤੇ ਨਹੀਂ ਚੜੇ, ਉਹਨਾਂ ਗੱਲ ਸੁਣੀ ਨੀ, ਮਾਲਕ ਦਾ ਪ੍ਰੇਸ ਸੁਣਿਆ ਨਹੀਂ, ਉਹ ਉੱਥੇ ਹੀ ਡੁੱਬ ਗਏ ਹਨ।
ਰਹਾਉ ਸਾਲਾਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ।
ਕਿੰਨੋ ਸਲਾਹੀ ਵਿਸਰਾਮ ਦੇ ਕੇ ਮਹਾਰਾਜ ਕਹਿੰਦੇ ਹਨ, ਕਿਉਂਕਿ ਹਰ ਬੰਦਾ ਕੋਈ ਨਾ ਕੋਈ ਕਿਸੇ ਨੂੰ ਸਲਾਹੀ ਜਾਂਦਾ, ਕੋਈ ਕਿਸੇ ਨੂੰ ਕਹਿਣ ਲੱਗੇ ਜੇ ਸਿਫਤ ਕਰਨੀ ਹੈ ਤਾਂ ਉਸ ਪਰਮਾਤਮਾ ਦੀ ਸਿਫਤ ਕਰਿਆ ਕਰ, ਹਰ ਵੇ ਕਰਿਆ ਕਰ, ਕਦੀ ਤੇਰਾ ਸਵਾਸ ਖਾਲੀ ਨਾ ਜਾਏ, ਤੂੰ ਹਰ ਗੱਲ ਤੇ ਕਿਹਾ ਕਰ ਕਿ ਉਹ ਮਾਲਕ ਦੀ ਕਿਰਪਾ ਹੈ, ਉਹ ਗੁਰੂ ਦੀ ਮਿਹਰ ਹੈ, ਰਹਿਮਤ ਹੈ। ਕਹਿਣ ਲੱਗੇ ਸਾਹ ਲਾਹੀ ਸਾਹ ਲਾਹਣਾ ਪਿਆਰੇ, ਕਹਿਣ ਲੱਗੇ ਹੋਰ ਦੂਜਾ ਅਵਰ ਨਾ ਕੋਈ, ਉਹਦੇ ਬਿਨਾਂ ਦੂਜਾ ਹੈ ਰੀ ਕੋਈ ਨਹੀਂ ਹੈ ਜਿਹਦੀ ਸਿਫਤ ਕਰੀਏ, ਕਿਹਦੀ ਕਰਾਂਗੇ ਕਿ ਦੇਖੋ ਕਿਸ ਦੀ ਸਿਫਤ ਕਰੀਏ, ਕੋਈ ਉਹਦੇ ਬਰਾਬਰ ਦਾ ਨਹੀਂ, ਕੋਈ ਦੂਜਾ ਏਡਾ ਰਖਵਾਲਾ ਨਹੀਂ, ਐਸਾ ਦਿਆਲੂ ਨਹੀਂ, ਰਹਿਮਤਵਾਰ ਨਹੀਂ, ਉਹਦੀ ਸਿਫਤ ਹੀ ਜੀਵਨ ਹੈ। ਕਹਿਣ ਲੱਗੇ ਉਹਦੀ ਸਿਫਤ ਕਰਿਆ ਕਰ, ਉਹ ਤੇਰਾ ਹਰ ਥਾਂ ਤੇ ਰਖਵਾਲਾ ਹੋਏਗਾ।
ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ, ਸ਼ਬਦ ਰੱਤੇ ਰੰਗ ਹੋਏ।
ਜਿਹੜੇ ਮੇਰੇ ਮਾਲਕ ਪ੍ਰਭੂ ਨੂੰ ਸਲਾਉਂਦੇ ਹਨ, ਜਿਹੜੇ ਗੁਰਮੁਖ ਜਨ ਮੇਰੇ ਪ੍ਰਭੂ ਦੀ ਸਿਫਤਸਲਾਹ ਕਰਦੇ ਆ, ਉਹ ਭਲੇ ਹਨ, ਉਹ ਚੰਗੇ ਹਨ। ਜਦ ਮੈਂ ਹੁਕਮ ਕਾਢੀ ਇਹ ਵਿਰਲੇ ਕਹੀ ਕਿ ਉਹ ਚੰਗੇ ਹਨ, ਤੇ ਮਹਾਰਾਜ ਜੀ ਕਹਿਣ ਲੱਗੇ ਸ਼ਬਦ ਰੱਤੇ ਰੰਗ ਹੋਏ। ਉਹ ਗੁਰੂ ਦੇ ਸ਼ਬਦ ਵਿੱਚ ਰੰਗੇ ਗਏ ਹਨ, ਉਸ ਗੁਰੂ ਦੇ ਸ਼ਬਦ ਵਿੱਚ ਹੀ ਮਿਲ ਜਾਂਦੇ ਹਨ, ਉਹਨਾਂ ਨੂੰ ਪਰਮਾਤਮਾ ਦਾ ਆਨੰਦ ਪ੍ਰਾਪਤ ਹੁੰਦਾ, ਰੰਗ ਹੋਏ ਉਹ ਰੰਗੇ ਜਾਂਦੇ ਹਨ। जिनके चोले रतड़े प्यारे कंत तना के पास धूर्त ना की जे मिले जी कहो नानक की अरदास। जिन्हां ने अपने तन का चोला बुद्धि का चोला नाम न रंग लिया है कहने तो किवें रंगया गया गुरु के शब्द में तदाकर हो गए गुरु के उपदेश मिल गए उन्होंने गुरु के शब्द को सलाया उहदे विच रंगे गए उहदे विच मिल गए उन्होंने चोले रंगे हुए हैं तो परमात्मा उन्होंने नेड़े है उन्होंने पास है सारियां दे पास है पर गुरु पातशाह कहिंदे जिहड़े गुरु के शब्द विच भेज जांदे हन उन्हें हर वेले नेड़े जांदे हन।
इसकी संगत जे मिला प्यारे रस लै तत् विलोए।
जे ऐसे गुरमुखां दी गुरसिखां दी संगत मिल जाए महाराज जी कहिंदे तां ही कहिंदे कि संगत करो संगत करिए सांध करी अंत करे निर्वाह सात संग न कीजिए जाते हुए बिना हो। चंगे गुरमुख की संगत करो पर मनमुख की संगत न करो दूर चले जाओगे होर। महाराज जी कहते उन्हां दी संगत प्राप्त हो जाए रस लो तत् विलोए तो फिर महाराज जी कहते नाम रस विचों प्राप्त कर लईदा तत् विलोए होंगे जिवें सो दुध में रिड़किया जाता दही में रिड़किया जाता मक्खन निकलता है उहदे विचों तत् मक्खन मिल जाता है। वो कहते उन्हां गुरमुखां नाल मिल के गुरमत विचार की जाए यह रिड़कना है उन्होंने गुरु की विचार बंधी जाए उहदे विचों नाम रस प्राप्त होगा। वह गुरमुख तुहानू भले की गल करनगे तुहानू नाम की गल सुनाउणगे उहदे विचों रस प्राप्त होगा ताडा जीवन तत्मई बन जाएगा रसमई बन जाएगा पर उन्हां दी संगत कीतिआं बिना आनंद नहीं आउंदा है। वेखो तां ही महाराज जी कहिंदे हन सेई प्यारे मेल जिन्हां मिलिआं तेरा नाम चित आवे। असीं अरदास तां ही आखदे हां रोज ही कि सतगुरु ऐसे गुरमुखां दा मेल करा जिन्हां मिलिआं तेरा नाम चेते आ जाए पर यह जिन्हां मेल दें कि तेरा नाम करदा कि मन ही सड़दा रह जाए। यह जे मनमुखां ना नानक मनमुखां ना टुटिया भली जिन माया मोह प्यार। वो कहिंदे ऐसे मनमुखां ना मिल के की मिलेगा जिन्हां दा माया ममता ना नेह है और उस मालक में नेह टुट जाएगा। इस करके ऐसे गुरमुखां की संगत प्राप्त हो जाए और जीवन तत्मई बन जाएगा उहदे विचों नाम रस प्राप्त होगा उच्चों ज्ञान की प्राप्ति होगी।
पातो परवाना साच का प्यारे नाम सच्चा निशान।
और गुरु पातशाह कहिंदे जिहड़ा नाम है ना यह सच्चे परमात्मा का जिहड़ा नाम है एक परवाना है एक टोंबू हुंदा जे पुराने समय जिवें अजकल किसी का चैक चल जाता है किसी की मोहर चलती है इंडिया च कित विखा दे तुहानू विखा के गाह ना वधा देणगे। जिवें बाहर जाना वीजा चलता कोई चीज चलती है बिना तुहानू पार नहीं लंघन देणगे कोई स्टैंप चलती है। कहेंगे वाहिगुरु का नाम जिहड़ा है सच्चे परमात्मा का यह दुनिया च पत आबरे देने वाला है इतमान बख्शन वाला है यह एक परवाना है। तो महाराज जी कहेंगे नाम सच्चा निशान और सच्चे वाहिगुरु का नाम जो दुनिया तो जाओगे उदों भी एक परवाना तेरे नाल जाएगा एक तेरे नाल टोंगू जाएगा और जिन्हों देख के कोई भी तुहानू रोकेगा नहीं कोई कित रुकावट नहीं पाएगा क्योंकि नाम का प्यारा है जो हर का प्यारा सो सबना का प्यारा हो केती चक चक आवे जाहे। जिहदा नाम ना प्यार है उहदी इत्थे भी हर मन तन वसिया सोई जय जयकार करे सब कोई इत्थे भी जय जयकार पलोच भी जय जयकार जिन्हां जपिया है। ਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦਸੰਦੜੀਆਂ ਦੁਰਮਤ ਮੰਨੀ ਮਿੱਤਰ ਸਾਡੜੇ ਸਹੀ, ਉਹ ਅਸਲ ਸਾਡੇ ਮਿੱਤਰ ਹੈ। ਜਿਨ੍ਹਾਂ ਨੇ ਦਰਸ਼ਨ ਦਾਰੇ ਕਰੇ ਸਾਡੀ ਦੁਰਮਤ ਦੂਰ ਹੋ ਜਾਏ। ਇਸ ਕਰਕੇ ਨਾਮ ਜਪਣਿਆਂ ਦੀ ਸੰਗਤ ਕਰੀਏ, ਨਾਮ ਜਪੀਏ। ਇਹ ਸਾਡੇ ਕੋਲ ਇੱਕ ਤੋਂਬੂ ਹੈ, ਸਾਡੇ ਕੋਲ ਇੱਕ ਮੋਹਰ ਹੈ ਜਿਹੜੀ ਹਰ ਥਾਂ 'ਤੇ ਚੱਲੇਗੀ, ਹਰ ਥਾਂ ਤੇ ਲੋਕ ਲੋਕ ਵਿੱਚ ਪਤਾਬਰ ਹੋਏਗੀ।
ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੀ ਹੁਕਮ ਪਛਾਣ।
ਤੇ ਜਿਹੜਾ ਜੀਵ ਵੀ ਇਸ ਸੰਸਾਰ ਤੇ ਆਇਆ ਹੈ, ਕੋਈ ਵੀ ਜਿਹੜਾ ਆਇਆ ਨਾ, ਉਹ ਜਦੋਂ ਜਾਂਦਾ ਹੈ ਤੇ ਨਾਲ ਲਿਖ ਕੇ ਲੈ ਜਾਂਦਾ ਜੋ ਉਹਨੇ ਕਰਮ ਕੀਤੇ ਹਨ। ਸੋ ਜੋ ਵੀ ਇਹਨੇ ਕੀਤਾ ਹੈ ਉਹ ਐਸਾ ਨਹੀਂ ਕਿ ਉਤਰਾ ਹੀ ਚਲਿਆ ਗਿਆ। ਆਮ ਜਿਹੜਾ ਅੱਜ ਦਾ ਤਰਕ ਸ਼ਾਸਤਰ ਹੈ ਜਿਹੜੇ ਕਹਿੰਦੇ ਪਾਪ ਪੁੰਨ ਕੋਈ ਨਹੀਂ, ਫਲਾਣਾ ਐ ਨਹੀਂ ਹੈ, ਜੋ ਮਰਜ਼ੀ ਖਾਓ ਪੀਓ, ਹੰਡਾਓ ਬੱਕਰੇ ਵੱਡੋ ਸ਼ਰਾਬਾਂ ਪੀਓ, ਇਹ ਤਾਂ ਇੱਥੇ ਦਾ ਐਵੇਂ ਡਰਾਵਾ ਹੈ। ਔਰ ਮਾਲਕ ਕਹਿਣ ਲੱਗੇ ਜਿਹੜਾ ਜੀਵ ਆਇਆ ਹੈ ਲਿਖ ਲੈ ਜਾਵਣਾ ਪਿਆਰੇ, ਉਹ ਕਰਮਾਂ ਦਾ ਹਿਸਾਬ ਲਿਖ ਕੇ ਲੈ ਜਾਏਗਾ। ਘੜੀ ਘੜੀ ਕਾ ਲੇਖਾ ਲੇਵੈ, ਰਤੀਆਂ ਮਾਸਾ ਤੋਲ ਕਢਾਵੇ। ਇੱਕ ਘੜੀ ਘੜੀ ਦਾ ਰੇਖਾ ਲਿਆ ਜਾਂਦਾ, ਰਤੀ ਮਾਸਾ ਰਤਾ ਰਤਾ ਹਿਸਾਬ ਹੈ, ਜਿਤਨੂੰ ਸਵਾਸ ਮਿਲੇ ਹਨ ਇਹਨਾਂ ਸਵਾਸਾਂ ਦਾ ਹਿਸਾਬ ਹੋਏਗਾ। ਔਰ ਮਹਾਰਾਜ ਜੀ ਕਹਿਣਗੇ ਨਾਲ ਲਿਖ ਕੇ ਲੈ ਜਾਂਦਾ ਹੈ ਜੀ, ਤੇ ਜਿਹੜੇ ਉਸ ਪਰਮਾਤਮਾ ਦੇ ਹੁਕਮ ਨੂੰ ਪਹਿਚਾਣ ਲੈਂਦੇ ਹਨ ਉਹਨਾਂ ਦਾ ਲੇਖਾ ਤਿਨਕਾ ਲੇਖਾ ਨਿਬੜਿਆ। ਉਹਨਾਂ ਦਾ ਹਿਸਾਬ ਕੀ ਹੋਣਾ ਵੀ ਉਹਦਾ ਸੰਬੰਧ ਹੀ ਪਰਮਾਤਮਾ ਨੇ, ਜਿਹਨੇ ਲਿਖਣਾ ਉਹਦੇ ਨੇ ਵਾਹ ਪਾ ਲਈ ਤੇ ਹਿਸਾਬ ਕਾਹਦਾ ਹੈ। ਜਿਹਨਾਂ ਦੀ ਸਾਂਝ ਹੀ ਮਾਲਕ ਨਾ ਬਣ ਗਈ, ਗੁਰੂ ਨਾ ਬਣ ਗਈ, ਔਰ ਜਿਹੜੇ ਉਸ ਸਾਂਝ ਤੋਂ ਖਾਲੀ ਰਹਿ ਗਏ ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਲਿਖਿਆ ਜਾਣਾ ਹੈ। ਉਹਦੇ ਅਨੁਸਾਰ ਜੀਵਾਂ ਨੂੰ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਉਸ ਕਰਮਾਂ ਅਨੁਸਾਰ ਲਿਖਤ ਲੈ ਕੇ ਚਲੇ ਜਾਣਗੇ, ਉਹਦਾ ਪ੍ਰਸਾਦ ਹੋਏਗਾ। ਤੇ ਮਹਾਰਾਜ ਜੀ ਕਹਿਣ ਲੱਗੇ ਕਿ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਗ, ਲੇਖਾਂ ਰਮਣਗੇ ਸੀ ਤੂੰ ਆਹੋ ਤੇਰੇ ਕੰਮ ਸਾਬ ਹੋਏਗਾ ਨਾ। ਅਕਸਰ ਜਿਸ ਜੀਵ ਨੂੰ ਕੋਈ ਉਹਦਾ ਮਾਲਕ ਮਾਇਆ ਦੇ ਕੇ ਤੋਰਦਾ ਹੈ ਕਿ ਜਾਓ ਫਲਾਣੀ ਥਾਂ ਤੋਂ ਆਹ ਵਪਾਰ ਕਰਕੇ ਆ, ਫਿਰ ਉਹਦੀਆਂ ਵਹੀਆਂ ਖਾਤੇ ਹੁੰਦੀਆਂ, ਲਿਖਿਆ ਜਾਂਦਾ ਵੀ ਤੂੰ ਕਿੰਨਾ ਵਪਾਰ ਕੀਤਾ, ਕਿੰਨਾ ਲਾਹ ਹੈ ਹਾਨੀ ਹੈ, ਉਹ ਹਿਸਾਬ ਪੁੱਛਿਆ ਜਾਂਦਾ। ਇਹ ਸਵਾਸਾਂ ਦਾ ਧਨ ਲੈ ਕੇ ਜੀਵ ਆਇਆ, ਇਹਨਾਂ ਸਵਾਸਾਂ ਨਾਲ ਕੀ ਕੀਤਾ ਹੈ, ਕਿੰਨਾ ਨਾਮ ਜਪਿਆ, ਕੀ ਪਰ ਪਕਾਰ ਕੀਤੇ, ਹਿਸਾਬ ਲਿਖ ਕੇ ਚਲਿਆ ਜਾਂਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਸ ਪਰਮਾਤਮਾ ਦੇ ਹੁਕਮ ਨੂੰ ਪਹਿਚਾਨਣਾ ਕਰ, ਜਿਹੜੇ ਇਸ ਗੱਲ ਨੂੰ ਜਾਣਦੇ ਹੈ ਉਸ ਹੁਕਮੀ ਪਰਮਾਤਮਾ ਦੇ ਹੁਕਮ ਨੂੰ ਪਹਿਚਾਣ ਲੈਂਦੇ ਹਨ।
ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ।
ਪਰ ਗੁਰੂ ਬਿਨਾਂ ਇਹ ਹੁਕਮ ਬੁੱਝਿਆ ਨਹੀਂ ਜਾਂਦਾ ਹੈ, ਕਿਉਂਕਿ ਗੁਰੂ ਹੀ ਬਖਸ਼ਿਸ਼ ਕਰੇਗਾ, ਗੁਰੂ ਦੀ ਮੱਤ ਹੀ ਹੋਏਗੀ, ਗੁਰੂ ਦਾ ਉਪਦੇਸ਼ ਸਾਡੇ ਪਾਸ ਹੋਏਗਾ। ਤੇ ਉਹ ਸੱਚੇ ਦਾ ਸੱਚਾ ਹੀ ਬਲ ਹੈ, ਉਹ ਸੱਚੇ ਦਾ ਤਾਣ ਵੀ ਸੱਚਾ ਹੈ। ਤੇ ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ, ਗੁਰੂ ਦਾ ਸਿੰਘ ਬਣ ਜਾਂਦਾ ਹੈ, ਉਸ ਹੁਕਮ ਨੂੰ ਬੁੱਝ ਲੈਂਦਾ ਹੈ, ਜਾਣ ਲੈਂਦਾ ਹੈ, ਸਮਝ ਲੈਂਦਾ ਹੈ। ਤੇ ਮਹਾਰਾਜ ਜੀ ਕਹਿੰਦੇ ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਫਿਰ ਉਹਨੇ ਕੋਈ ਹਉਮੈ ਅੰਗਤਾ ਕੀ ਕਰਨੀ, ਹੁਕਮ ਨੂੰ ਜਾਣ ਲਿਆ, ਜੇ ਨਹੀਂ ਹੈ ਜਾਣਿਆ ਫਿਰ ਇਸ ਭਾਰ ਨੂੰ ਲੱਦੀ ਫਿਰਦਾ ਹੈ।
ਹੁਕਮੈ ਅੰਦਰ ਨਿਮਿਆ ਪਿਆਰੇ, ਹੁਕਮੈ ਉਧਰ ਮਝਾਰ।
ਪਰਮਾਤਮਾ ਦੇ ਹੁਕਮ ਅਨੁਸਾਰ ਹੀ ਇਹ ਜੀਵ ਨਿਮਿਆ ਜਾ ਕੇ ਮਾਤਾ ਦੇ ਉਧਰ ਦੇ ਵਿੱਚ ਨਿਵਾਸ ਕਰਦਾ ਹੈ, ਭਾਵ ਇਹ ਜੀਵ ਨਿਮਦਾ ਹੈ, ਨਿਪਟਦਾ ਹੈ। ਮਾਂ ਕੀ ਰਕਤ ਪਿਤਾ ਬਿਨ ਤਹਾਰਾ, ਮਾਤਾ ਪਿਤਾ ਦੇ ਸੰਬੰਧ ਕਰਕੇ ਨਿਮਦਾ ਹੈ। ਤੇ ਉਹਦੇ ਹੁਕਮ ਅਨੁਸਾਰ ਵੀ ਇਹ 9-10 ਮਹੀਨੇ ਮਾਤਾ ਦੇ ਵਿੱਚ ਨਿਵਾਸ ਕਰਦਾ ਹੈ, ਹੁਕਮ ਵਿੱਚ ਹੀ ਕਰਦਾ ਹੈ। ਉਦੋਂ ਤਾਂ ਹੁਕਮ ਮੰਨਦਾ, ਉਹਦੇ ਹੁਕਮ ਅਨੁਸਾਰ ਤੁਰਦਾ ਹੈ, ਅਰਦਾਸ ਕਰਦਾ ਹੈ। ਮਹਾਰਾਜ ਜੀ ਕਹਿੰਦੇ ਹਨ ਉੱਥੇ ਦੁਖੀ ਹੋਇਆ ਅਰਦਾਸਾਂ ਕਰਦਾ ਹੈ, ਤੇ ਜਦੋਂ ਜੀਵ ਸੰਸਾਰ 'ਚ ਆਉਂਦਾ ਕਹਿੰਦਾ ਮੈਂ ਗੁਰੂ ਦਾ ਮੰਨਦਾ ਹੀ ਕੁਛ ਨਹੀਂ ਹੈ, ਮੈਨੂੰ ਮੈਂ ਕਿਉਂ ਹੁਕਮ ਮੰਨਾਂ, ਮੈਂ ਕੁਛ ਸਿੱਖੀ 'ਚ ਆਵਾਂ, ਇਹ ਮੇਰੇ ਮਨ ਦੀ ਮੱਤ ਹੈ, ਜਾਂ ਜੋ ਮਰਜ਼ੀ ਖਾਓ ਪੀਓ, ਜੋ ਮਰਜ਼ੀ ਕਰੋ। ਇਸ ਤਰ੍ਹਾਂ ਇਹ ਜੀਵ ਉਹਦੇ ਹੁਕਮ ਅਨੁਸਾਰ 10-9 ਮਹੀਨੇ ਮਾਤਾ ਦੇ ਉਧਰ 'ਚ ਨਿਵਾਸ ਕਰਦਾ ਹੈ।
ਹੁਕਮ ਅੰਦਰ ਜੰਮਿਆ ਪਿਆਰੇ, ਉਦੋਂ ਸਿਰ ਕੈ ਭਾਰ।
ਜਦੋਂ ਉਹਦਾ ਹੁਕਮ ਆਇਆ ਨਾ, ਮਹਾਰਾਜ ਜੀ ਕਹਿੰਦੇ ਹਨ ਫਿਰ ਇਹਨੇ ਜਨਮ ਲੈ ਲਿਆ, ਤੇ ਜਨਮ ਲੈਣ ਤੋਂ ਪਹਿਲਾਂ ਪਹਿਲਾਂ ਉਦੋਂ ਸਿਰ ਕੈ ਭਾਰ, ਇਹ ਸਿਰ ਭਰਨੇ ਮੂਧਾ ਹੋਇਆ ਹੋਇਆ ਸੀ ਮਾਤਾ ਦੇ ਵਿੱਚ, ਉਦੋਂ ਹੁੰਦਾ ਹੈ। ਸੋ ਸਿਰ ਤਲੇ ਪੈਰ ਉੱਪਰੇ ਵੰਸੰਗੜੋ ਕੋਹਥਰੇ ਥਾਏ, ਨਾਮ ਸੋ ਧਨੀ ਕਿਉਂ ਵਸਾਰੇ, ਉਧਰ ਹੈ ਜਿਸ ਦਿਨ ਆਏ। ਤੋ ਪੈਰ ਉੱਤੇ ਸਿਰ ਥੱਲੇ ਨੂੰ ਲਟਕਦਾ ਹੈ, ਉਸ ਭਾਰ ਵਿੱਚ ਆਇਆ ਸਿਰ। ਹੁਣ ਬੰਦੇ ਨੂੰ 2-4 ਮਿੰਟ ਕਿਸੇ ਨੂੰ ਪੁੱਠਾ ਲਟਕਾ ਦਿੱਤਾ ਜਾਵੇ, ਉਹਦਾ ਵੈਸੇ ਹੀ ਅੱਖਾਂ ਪਾੜ ਜਾਂਦੀਆਂ ਹਨ, ਉਹ ਔਖਾ ਹੋ ਜਾਂਦਾ। ਪਰ ਇਸ ਤਰੀਕੇ ਨਾਲ ਇਹ 9 ਮਹੀਨੇ ਪੁੱਠਾ ਲਟਕਦਾ ਰਹੇ, ਤੇ ਉੱਥੇ ਅਰਦਾਸ ਕਰਦਾ ਹੈ ਜਿੱਥੇ ਅਗਨ ਭਖੇ ਪੜਹਾਰੇ, ਊਰਦ ਮੁੱਖ ਮਹਾਂ ਗਵਾਰੇ, ਸਾਸ ਸਾਸ ਸੰਭਾਲੇ ਸੋਈ, ਉੱਥੇ ਖਸਮ ਛਿਲਾਏ ਲੈ। ਉੱਥੇ ਅੱਤ ਦੀ ਅਗਨੀ ਹੈ, ਤੇਜ ਅੱਗ ਹੈ। ਸਵਾਮ 97 ਡਿਗਰੀ 'ਤੇ ਬੰਦੇ ਦਾ ਟੈਂਪਰੇਚਰ ਹੈ, ਅਤੇ 100 ਡਿਗਰੀ 'ਤੇ ਪਾਣੀ ਉੱਭਰਦਾ, ਭਾਫ਼ ਬਣ ਜਾਂਦਾ। ਔਰ ਇੰਨੀ ਹੀਟ ਵਿੱਚ ਆਦਮੀ ਆ 40-45 ਡਿਗਰੀ ਹੋ ਜਾਵੇ, ਬੰਦਾ ਤਰਾਂ ਤਰਾਂ ਕਰਦਾ, ਬੜੀ ਗਰਮੀ ਹੋ ਗਈ ਹੈ, ਪਰ ਉੱਥੇ ਪਰਮਾਤਮਾ ਛੁਡਾ ਲੈਂਦਾ ਹੈ, ਉੱਥੇ ਨਾਮ ਦੀ ਠੰਡ ਵਰਤਾਉਂਦਾ ਹੈ। ਪਰ ਮਹਾਰਾਜ ਜੀ ਕਹਿਣ ਲੱਗੇ ਉਦੋਂ ਤਾਂ ਉਹ ਚੇਤੇ ਰੱਖਦਾ, ਜਦੋਂ ਦੁੱਖ ਵਿੱਚ ਸੀ ਉਹਨੂੰ ਜਾਪ, ਉਹਦਾ ਜਾਪ ਕਰਦਾ ਸੀ, ਜਨਮ ਲੈ ਕੇ ਬਾਹਰ ਆ ਗਿਆ ਹੈ। ਪਰ ਜਦੋਂ ਬਾਹਰ ਆਇਆ ਸੰਸਾਰ ਵਿੱਚ, ਬਾਹਰਲੀ ਮਾਇਆ ਨੇ ਅਸਰ ਪਿਆ ਤਾਂ ਉਹਨੂੰ ਭੁਲਾ ਦਿੰਦਾ ਹੈ।
ਗੁਰਮੁਖ ਦਰਗਹ ਜਾਣੀਐ ਪਿਆਰੇ, ਚੱਲੈ ਕਾਰ ਜਿਸਾਰ।
ਕੋਈ ਕੋਈ ਗੁਰਮੁਖ ਇਸ ਗੱਲ ਨੂੰ ਚੇਤੇ ਰੱਖਦਾ ਹੈ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਸੇ ਪਾਇਨ ਮੋਖ ਦਵਾਰ। ਕਿਸੇ ਕਿਸੇ ਨੇ ਚੇਤੇ ਰੱਖਿਆ, ਕੋਈ ਸੰਗਤ 'ਚ ਆ ਗਿਆ, ਕੋਈ ਗੁਰੂ ਦੇ ਚਰਨਾਂ 'ਚ ਆ ਕੇ ਸਿੱਖ ਬਣ ਗਿਆ, ਉਹਦੀ ਸੁਰਤ ਜਾਗ ਪਈ, ਉਹਨੇ ਇਹ ਗੱਲ ਜਾਣ ਲਈ ਵੀ ਇਹ ਤਾਂ ਐਵੇਂ ਪਸਾਰਾ ਸੀ, ਇਹ ਤਾਂ ਉਹੋ ਹੀ ਅਗਨੀ ਸੀ ਜਿਹਦੇ 'ਚ ਅਸੀਂ ਫੇਰ ਫਸਦੇ ਹਾਂ, ਜਿਸ ਦਲਦਲ 'ਚੋਂ ਅਸੀਂ ਨਿਕਲੇ ਉੱਥੇ ਫਸ ਗਏ ਹਾਂ। ਉਹਨਾਂ ਗੁਰਮੁਖਾਂ ਨੇ ਗੁਰੂ ਰਾਹੀਂ ਇਹ ਗੱਲ ਜਾਣ ਲਈ ਹੈ। ਉਹ ਪਰਮਾਤਮਾ ਦੇ ਉਸ ਦਰ 'ਤੇ ਜਾ ਕੇ ਜਾਣੇ ਜਾਂਦੇ ਹਨ, ਉਹਨਾਂ ਦੀ ਪਹਿਚਾਣ ਬਣ ਜਾਂਦੀ ਹੈ। ਉਹ ਪ੍ਰਭੂ ਦੇ ਦਰ 'ਤੇ ਐਵੇਂ ਬੇਪਛਾਣ ਨਹੀਂ ਜਾਂਦੇ, ਕਿਉਂਕਿ ਉਹ ਆਪਣਾ ਜੀਵਨ ਦਾ ਕਾਰਜ ਸਵਾਰ ਕੇ ਚੱਲੇ ਹਨ। ਗੁਰਮੁਖ ਜਨਮ ਸਵਾਰ ਦਰਗਹ ਚੱਲੇ, ਦਰਗਾਹ ਤੁਰਿਆ ਹਨ, ਗੁਰਮੁਖ ਜਨਮ ਸਵਾਰ ਕੇ ਤੁਰਦਾ ਹੈ, ਔਰ ਦੁਨੀਆਂ ਦੇ ਕੋਨੇ ਤੱਕ ਸੰਸਾਰ ਨੂੰ ਚੇਤੇ ਕਰਦੇ ਹੈ, ਇਹ ਗੁਰਮੁਖ ਚੱਲਿਆ ਹੈ। ਸਰਦਾਰ ਜੱਸਾ ਸੰਘਾਲੂ ਵਾਲੇ ਆ, ਜਿਨ੍ਹਾਂ ਦੇ ਅਸਥਾਨ ਇਸ ਥਾਂ ਬਣਿਆ ਹੈ ਬਾਬਾ ਤਲ ਸਾਹਿਬ ਵਿਖੇ, ਉਹ ਸੰਸਾਰ ਤੋਂ ਤੁਰੇ ਔਰ ਪੂਰਾ ਸਿੱਖ ਪੰਥ ਅੱਖਾਂ 'ਚ ਜਲ ਵਹਾ। ਉਹਨਾਂ ਆਖਿਆ ਮੇਰੇ ਧੁਰਮ ਤੋਂ ਬਾਹਰ ਕਿਸੇ ਨੇ ਅੱਖਾਂ 'ਚ ਜਲ ਨਹੀਂ ਵਹਾਉਣਾ, ਖੁਸ਼ੀ ਦੇ ਗੀਤ ਗਾਉਣੀ, ਬਾਣੀ ਗਾਉਣੀ ਹੈ, ਮੈਂ ਜੀਵਨ ਸਵਾਰ ਕੇ ਚੱਲਿਆ ਹਾਂ। ਪਰ ਇਹ ਹੁਕਮ ਮੰਨਿਆ ਗਿਆ, ਜਦੋਂ ਉਹਨਾਂ ਦਾ ਸੰਸਕਾਰ ਕੀਤਾ, ਕੋਈ ਵੀ ਅੱਖ ਹੰਝੂ ਵਹਾਉਣ ਤੋਂ ਰਹਿ ਨਾ ਸਕੀ, ਵੀ ਐਸਾ ਪਿਆਰਾ। ਇਹ ਵੀ ਆਖਿਆ ਕਿ ਤੁਸੀਂ ਮਾਲਕ ਇਹਨੂੰ ਕਿਵੇਂ ਵਸੋਰਤਾ, ਸਾਡੇ ਨੂੰ ਪੰਥ ਦਾ ਬਾਦਸ਼ਾਹ ਹੈ, ਇਹਦੇ ਬਿਨਾਂ ਅਸੀਂ ਕਿਵੇਂ ਰਵਾਂਗੇ। ਐਸੇ ਗੁਰਮੁਖ ਹਨ ਜਿਹੜਾ ਜੀਵਨ ਸਵਾਰ ਕੇ ਤੁਰਦੇ ਹਨ, ਕਿਉਂਕਿ ਉਹਨਾਂ ਜੀਵਨ ਸਵਾਰ ਲਿਆ, ਉਹ ਪ੍ਰਭੂ ਦੇ ਦਰ 'ਤੇ ਜਾਣੇ ਗਏ ਹਨ।
ਹੁਕਮੈ ਅੰਦਰ ਆਇਆ ਪਿਆਰੇ, ਹੁਕਮੇ ਜਾਦੋ ਜਾਏ
ਹੁਕਮ ਦੇ ਅੰਦਰ ਹੀ ਪਰਮਾਤਮਾ ਦੇ ਸੰਸਾਰ ਚ ਆਇਆ ਸੀ ਇਹ ਪਿਆਰੇ ਤੇ ਹੁਕਮ ਵਿੱਚ ਹੀ ਇਸ ਸੰਸਾਰ ਤੋਂ ਤੁਰ ਗਿਆ ਹੁਕਮ ਵਿੱਚ ਹੀ ਹੈ ਨਾ ਭਾਣੇ ਚ ਹੈ ਜਾਂ ਤਿਸ ਭਾਣੇ ਤੋਂ ਜੰਮੇ ਪਰਿਵਾਰ ਭਲਾ ਪਾਇਆ ਗੁਰੂ ਮਹਾਰਾਜ ਜੀ ਕਹਿੰਦੇ ਉਹ ਜਦੋਂ ਜਨਮ ਲਿਆ ਉਦੋਂ ਵੀ ਭਾਣਾ ਸੀ ਤੇ ਜਦੋਂ ਉਹਦਾ ਹੁਕਮ ਹੋ ਗਿਆ ਆਹ ਉਹ ਮਿਲੋ ਸਹੇਲੀਓ ਸੱਚੜਾ ਨਾਮ ਲਏ ਹਾਂ ਰੋਵਹਿ ਬਿਰਹਾ ਤਨਕ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਪਿਓ ਉੱਥੇ ਜਾਣਾ ਜਿਸ ਕਾ ਕੀਆ ਤਿੰਨ ਹੀ ਲਿਆ ਹੋਆ ਤਿਸੇ ਕਾ ਭਾਣਾ ਤੇ ਗੁਰੂ ਨੇ ਜਨਮ ਨੂੰ ਔਰ ਮੌਤ ਨੂੰ ਭਾਣੇ ਦਾ ਨਾਂ ਦਿੱਤਾ ਹੈ ਉਹ ਹੁਕਮ ਵਿੱਚ ਹੀ ਭਾਣੇ 'ਚ ਇਸ ਸੰਸਾਰ ਤੋਂ ਚਲੇ ਜਾਂਦੇ ਹਨ ਉਹਦਾ ਹੁਕਮ ਮੰਨ ਕੇ ਉਹਦੇ ਦਰ ਤੇ
ਹੁਕਮੇ ਬੰਨ ਚਲਾਈਆ ਪਿਆਰੇ ਮਨਮੁਖ ਲਹਿ ਸਜਾਏ
ਉਹਦਾ ਹੁਕਮ ਹੀ ਹੈ ਨਾ ਉਹ ਆਉਂਦਾ ਜਦੋਂ ਮਨਮੁੱਖਾਂ ਨੂੰ ਬੰਨ ਕੇ ਲਿਆ ਜਾਂਦਾ ਹੈ ਉਹਨਾਂ ਦੇ ਸੰਗਲ ਪਾ ਲਏ ਜਾਂਦੇ ਹਨ ਉਹਨਾਂ ਨੂੰ ਬੰਨ ਕੇ ਖੜਿਆ ਜਾਂਦਾ ਮਾਰ ਪੈਂਦੀ ਹੈ ਜਿਵੇਂ ਚੋਰ ਨੂੰ ਮਾਰ ਪੈਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਹੁਕਮ ਵਿੱਚ ਹੀ ਉਹਨਾਂ ਨੂੰ ਬੰਨ ਕੇ ਚਲਾਇਆ ਜਾਂਦਾ ਹੈ ਤੇ ਮਨਮੁੱਖ ਜਿਹੜੇ ਫਿਰ ਸਜਾਵਾਂ ਸਹਾਰਦੇ ਹਨ ਮਨਮੁੱਖ ਲਹਿ ਸਜਾਏ ਜਿਨ੍ਹਾਂ ਨੇ ਮਨ ਨੂੰ ਮੋਹੀ ਬਣਾ ਛੱਡਿਆ ਜੋ ਮਨ ਚਾਹਿਆ ਬੋਲੀ ਗਏ ਕਰੀ ਗਏ ਮਨ ਅਨੁਸਾਰ ਹੀ ਜੀਵਨ ਤੋਰੇ ਆ ਗੁਰਮਤ ਅਨੁਸਾਰ ਨਹੀਂ ਗੁਰਮੁਖ ਨਹੀਂ ਬਣੇ ਮਹਾਰਾਜ ਜੀ ਕਹਿੰਦੇ ਉਹ ਸਜਾਵਾਂ ਮਿਲਦੇ ਹਨ ਉਹਨਾਂ ਨੂੰ ਸਜ਼ਾ ਮਿਲਦੀ ਹੈ ਵੀ ਤੂੰ ਆਪਣੇ ਮਨ ਅਨੁਸਾਰ ਹੀ ਕੀਤਾ ਹੈ ਤੂੰ ਗੁਰਮਤ ਅਨੁਸਾਰ ਨਹੀਂ ਤੁਰਿਆ ਹੈ ਇਸ ਕਰਕੇ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਹਨ ਔਰ ਗੁਰਮੁਖ ਜਨ ਗੁਰੂ ਦੀ ਮਤ ਅਨੁਸਾਰ ਤੁਰੇ ਹੈ ਉਹਨਾਂ ਨੂੰ ਮਾਣ ਮਿਲਦਾ ਹੈ
ਹੁਕਮੇ ਸ਼ਬਦ ਪਛਾਣੀਐ ਪਿਆਰੇ ਦਰਗਹ ਪੈਦਾ ਜਾਏ
ਔਰ ਗੁਰੂ ਦਾ ਹੁਕਮ ਜਦੋਂ ਵਰਤ ਜਾਂਦਾ ਹੈ ਨਾ ਉਹਦੀ ਬਖਸ਼ਿਸ਼ ਲੈਣੀ ਚਾਹੀਦੀ ਹੈ ਉਹਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਔਰ ਗੁਰੂ ਦੇ ਉਪਦੇਸ਼ ਨੂੰ ਪਹਿਚਾਣਿਆ ਜਾਂਦਾ ਹੈ ਹੁਕਮੇ ਸ਼ਬਦ ਪਛਾਣੀਏ ਪਿਆਰੇ ਗੁਰੂ ਦੇ ਹੁਕਮ ਅਨੁਸਾਰ ਉਸ ਬ੍ਰਹਮ ਨੂੰ ਪਹਿਚਾਣ ਲਈਦਾ ਹੈ ਗੁਰੂ ਦਾ ਸ਼ਬਦ ਬ੍ਰਹਮ ਹੈ ਉਹਨੂੰ ਪਹਿਚਾਣਿਆ ਜਾਂਦਾ ਹੈ ਤੇ ਉਹ ਅਜੀਬ ਫਿਰ ਦਰਗਹ ਪਹਿਨਦਾ ਜਾਏ ਉਹ ਸੰਸਾਰ ਤੋਂ ਤੁਰਦਾ ਉਸ ਪ੍ਰਭੂ ਦੇ ਦਰ ਤੇ ਇੱਜ਼ਤ ਪਦ ਦੀ ਪੁਸ਼ਾਕ ਪਹਿਨ ਕੇ ਜਾਂਦਾ ਹੈ ਉਹਨੂੰ ਇੱਜ਼ਤ ਪਦ ਦਾ ਚੋਲਾ ਪਾਇਆ ਜਾਂਦਾ ਹੈ ਮਾਣ ਨਾਲ ਤੋਰਿਆ ਜਾਂਦਾ ਹੈ ਗੁਰਮੁਖ ਜਾ ਰਿਹਾ ਹੈ ਇਹ ਗੁਰੂ ਦਾ ਪਿਆਰਾ ਹੈ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਤਤ ਆਬਰੋ ਸਹਿਰ ਲੈ ਖੜਿਆ ਜਾਂਦਾ ਹੈ
ਹੁਕਮੇ ਗਣਤ ਗਣਾਈਆ ਪਿਆਰੇ ਹੁਕਮੇ ਹੋ ਮੈਂ ਦੋਏ
ਇਹ ਹੁਕਮ ਹੀ ਹੈ ਨਾ ਕਈ ਗਿਣਤੀਆਂ ਗਿਣਦੇ ਰਹਿੰਦੇ ਮੈਂ ਆਹ ਕਰਮ ਕਰ ਲਿਆ ਮੈਂ ਇੰਨੀ ਕੁ ਸੇਵਾ ਕਰ ਲਈ ਮੈਂ ਆਹ ਕਰਮ ਕੀਤਾ ਮੈਨੂੰ ਇੰਨਾ ਚਿਰ ਹੋ ਗਿਆ ਇਸ ਥਾਂ ਨੂੰ ਬੈਠਦਿਆਂ ਕਈ ਤੇ ਵੀ ਗਿਣਤੀਆਂ ਬਣਾਈ ਬੈਠੇ ਇੱਥੇ ਮੈਂ ਹੀ ਬੈਠਣਾ ਤੂੰ ਪਰਾਂ ਚਲਿਆ ਜਾ ਕਈ ਲੜ ਵੀ ਪੈਂਦੇ ਹਨ ਤੇ ਗਿਣਤੀਆਂ ਬਿਣਤੀਆਂ ਵਿੱਚ ਤੁਰੇ ਹਨ ਔਰ ਗਿਣਤੀਆਂ ਵਿੱਚ ਹੀ ਹੁਕਮੇ ਗਣਤ ਗਣਾਈ ਹੈ ਪਿਆਰੇ ਉਹ ਗਿਣਤੀਆਂ ਕਰਦੇ ਰਹਿੰਦੇ ਉਹ ਮੈਂ ਇੰਨੇ ਕਰਮ ਕਰ ਲਏ ਮੈਂ ਇੰਨਾ ਚ ਸੇਵਾ ਕਰ ਲਈ ਆਹ ਕਰ ਲਿਆ ਤੇ ਮਹਾਰਾਜ ਜੀ ਕਹਿੰਦੇ ਉਹਦੇ ਹੁਕਮ ਵਿੱਚ ਹੀ ਹੁਕਮੇ ਹੋਮੇ ਦੋਏ ਇਹ ਹੋਮੇ ਤੇ ਦਵੈਸ ਵਿੱਚ ਵੀ ਤੁਰਿਆ ਫਿਰਦਾ ਹੈ ਇਹ ਵੀ ਹੁਕਮ ਚ ਹੀ ਹੈ ਨਾ ਇਹ ਹੰਕਾ ਮਮਤਾ ਚ ਫਸਿਆ ਦਵੈਤ ਇਹਦੇ ਅੰਦਰ ਹੈ ਹੰਕਾਰ ਹੈ ਮਮਤਾ ਹੈ ਇਹਦੇ ਵਿੱਚ ਹੀ ਇਹਦਾ ਜੀਵਨ ਗੁਜ਼ਰ ਜਾਂਦਾ ਹੈ
ਹੁਕਮੇ ਭਵੈ ਭਵਾਈਆ ਪਿਆਰੇ ਅਵਗਣ ਮੁੱਠੀ ਰੋਏ
ਤੇ ਹੁਕਮ ਵਿੱਚ ਹੀ ਕਹਿਣ ਲੱਗੇ ਜੋਨਾ ਚ ਭਰਾਇਆ ਜਾਂਦਾ ਹੈ ਫੇਰਿਆ ਜਾਂਦਾ ਹੈ ਕਈ ਜਨਮਾਂ ਵਿੱਚ ਮਹਾਰਾਜ ਜੀ ਨੂੰ ਤੋਰਿਆ ਜਾਂਦਾ ਹੈ ਚੱਕਰ ਕੱਟਦਾ ਰਹਿੰਦਾ ਹੈ ਔਰ ਇਹ ਜੀਵ ਇਸਤਰੀ ਜਿਹੜੀ ਅਵਗਣ ਮੁੱਠੀ ਰੋਏ ਇਹ ਔਗਣਾ ਕਰਕੇ ਲੁੱਟੀ ਜਾਂਦੀ ਹੈ ਸਾਰੇ ਔਗਣ ਇਹਦੇ ਕੋਲ ਸੀ ਔਗਣਾ ਕਰਕੇ ਇਹਨੂੰ ਲੁੱਟ ਲਿਆ ਇਹਦੇ ਪਾਸ ਗੁਣ ਕੋਈ ਨਹੀਂ ਸੀ ਇਹ ਜੀਵ ਦੇ ਪੱਲੇ ਹੋ ਰੋਣਾ ਬਾਕੀ ਰਹਿ ਜਾਂਦਾ ਪਛਤਾਵਾ ਬਾਕੀ ਰਹਿ ਜਾਂਦਾ ਹੈ
ਹੁਕਮ ਸਿਆਪੈ ਸਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ
ਜਿਹੜੇ ਪਰਮਾਤਮਾ ਸਾਹੂਕਾਰ ਦਾ ਹੁਕਮ ਪਹਿਚਾਣ ਲੈਂਦੇ ਜਾਣ ਲੈਂਦੇ ਹਨ ਉਹਨਾਂ ਨੂੰ ਸੱਚਾ ਨਾਮ ਮਿਲਦਾ ਹੈ ਉਹਨਾਂ ਨੂੰ ਸੱਚ ਦੀ ਬਖਸ਼ਿਸ਼ ਹੁੰਦੀ, ਨਾਮ ਦੀ ਮਿਲਦੀ ਹੈ, ਨਾਮ ਦੀ ਦਾਤ ਮਿਲਦੀ ਹੈ, ਉਹਨਾਂ ਦੀ ਵੀ ਵਡਿਆਈ ਹੁੰਦੀ ਹੈ। ਫਿਰ ਜਿਹੜੇ ਹੁਕਮ ਨੂੰ ਪਹਿਚਾਣ ਲੈਂਦੇ ਹਨ ਉਸ ਪਰਮਾਤਮਾ ਦੇ ਨੂੰ, ਉਹਨਾਂ ਦੀ ਵਡਿਆਈ ਸੋਭਾ ਹੁੰਦੀ ਹੈ।
ਆਖਣ ਔਖਾ ਆਖੀਐ ਪਿਆਰੇ, ਕਿਉਂ ਸੁਣੀਐ ਸੱਚ ਨਾਉ।
ਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਆਖਣ ਔਖਾ ਆਖੀਐ ਪਿਆਰੇ, ਇਹ ਆਖਣਾ ਬੜਾ ਔਖਾ ਹੈ। ਭਾਵ ਕਿ ਪਰਮਾਤਮਾ ਦਾ ਨਾਮ ਜਪਣਾ ਨਹੀਂ ਔਖਾ ਹੈ, ਹੋਰ ਕੰਮ ਬੜੇ ਸੌਖੇ ਜੀਵ ਕਰ ਲੈਂਦਾ ਹੈ। ਗੱਲਾਂ ਕਰਨੀਆਂ ਹੁਣ ਸਾਰੀ ਰਾਤ ਨੰਘ ਜਾਂਦੀ ਹੈ, ਟੀ ਵੀ 'ਚ ਨੰਘ ਜਾਂਦੀ ਹੈ, ਹੋਰ ਗੱਲਾਂ 'ਚ ਨਾਮ ਜਪਣਾ ਸ਼ੁਰੂ ਕਰੇ, ਉਸ ਨੀਂਦ ਆਏਗੀ ਜਾਂ ਹੋਰ ਗੱਲਾਂ ਹੋਣਗੀਆਂ। ਕਬੀਰ ਆਉਂਦਾ ਕਿ ਬਾਬਾ ਜੀ ਜਦੋਂ ਨਾਮ ਜਪਦੇ ਤਾਂ ਕੰਨਾਂ ਨੂੰ ਖੁਰਕ ਬੜੀ ਹੁੰਦੀ, ਪੈਰਾਂ ਨੂੰ ਹੁੰਦੀ, ਆਕੜ ਜਿਹੇ ਆਉਣ ਲੱਗ ਪੈਂਦੇ ਹਨ। ਮੈਂ ਤਾਂ ਉਦੋਂ 100 ਤੋਂ ਵੱਧ ਸਪੀਡ 'ਤੇ ਮਨ ਦੌੜ ਰਿਹਾ ਹੁੰਦਾ ਹੈ, ਕਿਉਂਕਿ ਮਨ ਦੀ ਚਾਲ ਬੜੀ ਹੈ, ਅਤੇ ਜਦੋਂ ਇਹਨੂੰ ਬ੍ਰੇਕ ਲੱਗਣੀ ਹੈ ਨਾਮ ਨਾ ਬਾਣੀ ਨਾਲ, ਉਦੋਂ ਪਤਾ ਲੱਗਣਾ ਕਿ ਸਪੀਡ ਹੀ ਬੜੀ ਸੀ, ਤਾਂ ਰੁਕਦਾ ਕਿਤੇ ਨਹੀਂ ਹੈ, ਸਮਝ ਉਦੋਂ ਆਉਣੀ ਹੈ ਤਾਂ ਗੱਲ ਬਣਦੀ ਹੈ। ਇਸ ਕਰਕੇ ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ ਐਸੇ ਮਹਾਂਪੁਰਸ਼ਾਂ ਨੂੰ ਯਾਦ ਕਰੀਏ ਠੰਡ ਪੈ ਜਾਂਦੀ ਹੈ। ਉਹ ਸਾਰੀ ਸਾਰੀ ਰਾਤ ਖੂਹ ਦੇ ਮਨ 'ਤੇ ਬਹਿ ਕੇ ਜਾਪ ਕਰਦੇ ਰਹਿੰਦੇ ਸੀ। ਉਹਨਾਂ ਪੁੱਛਿਆ ਮਹਾਂਪੁਰਸ਼ੋ ਬਿਸਤਰੇ 'ਚ ਬਹਿ ਜਾਓ, ਕਹਿੰਦੇ ਮਨ ਬੜਾ ਵੈੜ ਹੈ, ਨੀਂਦ ਆਏਗੀ ਆਪੇ ਵਿੱਚ ਡਿੱਗੇਗਾ, ਨੂੰ ਡਰ ਹੋਏਗਾ, ਸਾਰੀ ਸਾਰੀ ਰਾਤ ਸਿਮਰਨ ਕਰਦੇ। ਔਰ ਸਾਰੀ ਸਾਰੀ ਰਾਤ ਇੱਕ ਬੋਰਡ 'ਤੇ ਬਹਿ ਕੇ, ਬਾਬਾ ਈਸ਼ਰ ਸਿੰਘ ਜੀ ਥੱਲੇ ਸੱਪੜ ਹੈ ਉੱਤੇ ਬਹਿ ਕੇ ਸਿਮਰਨ ਕਰਦੇ ਰਹਿੰਦੇ, ਨੀਂਦ ਆਏਗੀ ਵਿੱਚ ਡਿੱਗੇਗਾ। ਇਹਦਾ ਭਾਵ ਇਹ ਮਨ ਬੜਾ ਵੈੜ ਹੈ, ਇਸ ਕਰਕੇ ਨਾਮ ਆਖਣਾ ਬੜਾ ਔਖਾ ਹੈ, ਅਤੇ ਤਾਂ ਉਹਨਾਂ ਦੀ ਹੀ ਜੈ ਜੈਕਾਰ ਉਹਨਾਂ ਔਖੇ ਨਾਮ ਨੂੰ ਆਖਿਆ। ਅਤੇ ਮਹਾਰਾਜ ਜੀ ਕਹਿੰਦੇ ਜੇ ਆਖਣਾ ਔਖਾ ਤਾਂ ਸੁਣਨਾ ਵੀ ਔਖਾ ਹੈ, ਜਦੋਂ ਸੰਗਤ 'ਚ ਬੰਦਾ ਬਹਿੰਦਾ ਉਦੋਂ ਨੀਂਦ ਆਉਣ ਲੱਗ ਪੈਂਦੀ ਹੈ। ਅਤੇ ਮਹਾਰਾਜ ਜੀ ਚੁਗਲੀ ਕਿਸੇ ਦੀ ਕੋਈ ਦਬਰ ਅੱਖਰ ਦਸੀ ਦੁਬਾਰਾ ਗੱਲ ਚੇਤੇ ਨਹੀਂ ਆਈ ਮੈਨੂੰ, ਕਿਸੇ ਦੀ ਗੱਲ ਸੁਣਨੀ ਨਾ ਕੰਨ ਖੜੇ ਹੋ ਜਾਂਦੇ ਉਸ ਵੇਲੇ, ਵੀ ਤੂੰ ਫਿਰ ਦੁਬਾਰਾ ਦੱਸੀ ਕਿ ਇਹਦਾ ਕੀ ਹਾਲ ਹੋਇਆ ਫਲਾਣੇ ਦਾ, ਕਿਸੇ ਦੀ ਗੱਲ ਸ਼ੁਰੂ ਕਰ ਲਓ, ਇਹਦਾ ਬੇੜਾ ਬੈਠਾ ਕਿ ਨਹੀਂ, ਜਲਦੀ ਸੁਣਾਈ ਮੈਨੂੰ ਦੁਬਾਰਾ। ਮਹਾਰਾਜ ਜੀ ਕਹਿੰਦੇ ਨਾਮ ਹੀ ਆਖਣਾ ਔਖਾ ਹੈ, ਕਿਉਂ ਸੁਣੀਏ ਸੱਚ ਨਾਉ। ਔਰ ਵੇਖੋ ਪੰਡਿਤ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਆਏ, ਉਹ ਕਹਿੰਦੇ ਸਤਿਗੁਰੂ ਤੋਂ ਸਾਨੂੰ ਬਾਣੀ ਵੀ ਸਾਰੇ ਉਸਤਤ ਖਾਲਸੇ ਦੀ ਕੀਤੀ, ਦੇਹ ਵੀ ਸਾਰਾ ਖਾਲਸੇ ਨੂੰ ਦਿੱਤਾ ਹੈ। ਅਤੇ ਮਹਾਰਾਜ ਜੀ ਕਹਿਣ ਲੱਗੇ ਸੇਵ ਕਰੀ ਇਹਨੂੰ ਹੀ ਕੀ ਭਾਵਤ, ਆਰਾਮ ਕੇ ਸੇਵ ਸੁਹਾਤ ਨਾ ਜੀਖੋ। ਅਤੇ ਤੁਸੀਂ ਕਹਿੰਦੇ ਸੇਵਾ ਇਹਨਾਂ ਦੇ ਦਾਨ ਦਿਓ, ਇਹਨੂੰ ਹੀ ਕੋ ਭਲੋ, ਆਰਾਮ ਕੋ ਦਾਨ ਨਾ ਲਾਗਤ ਨੀਕੋ। ਅਤੇ ਅਸੀਂ ਤਾਂ ਚੌਵਾਂ ਜੁਗਾਂ ਤੋਂ ਲੰਮੇ ਸਮੇਂ ਤੋਂ ਦਾਨ ਲੈਂਦੇ ਹੁੰਦੇ, ਸਾਡਾ ਕਰਮ ਹੀ ਦਾਨ ਲੈਣਾ ਦੇਣਾ ਹੈ, ਜਾਪ ਕਰਨਾ ਕਰਾਉਣਾ, ਵਿੱਦਿਆ ਪੜ੍ਹਨੀ ਪੜ੍ਹਾਉਣੀ। ਕਹਿੰਦੇ ਵੀ ਮੈਂ ਖਾਲਸਾ ਤਾਂ ਦਿੱਤਾ, ਇਹਨਾਂ ਨੂੰ ਜਾਪ ਕੀਤਾ, ਸਿਮਨ ਕੀਤਾ ਹੈ, ਭਾਣਾ ਮੰਨਿਆ ਹੈ, ਤੁਸੀਂ ਵੀ ਇਸ ਰਸਤੇ ਤੁਰ ਪੋ। ਕਹਿਣ ਲੱਗੇ ਕੀ ਕਰੀਏ, ਕਹਿਣ ਲੱਗੇ 8-9 ਘੰਟੇ ਬਹਿ ਕੇ ਵਾਹਿਗੁਰੂ ਦਾ ਸਿਮਨ ਕਰੋ। ਉਹਨਾਂ ਦੇਖਿਆ ਕੰਮ ਸੌਖਾ ਹੈ, ਬਹਿ ਕੇ ਇਸ ਤਰ੍ਹਾਂ ਭਾਈ ਮਲਿਆਵਰ ਸਿੰਘ ਦੀ ਡਿਊਟੀ ਲਾਤੀ ਵੀ ਇਹਨਾਂ ਨੂੰ ਬੋਲਣ ਨਹੀਂ ਦੇਣਾ। 2-4 ਘੜੀਆਂ ਲੰਘੀਆਂ, ਉਹ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ, ਨੀਂਦ ਆਵੇ। ਦਿਨ ਲੰਘਿਆ, ਮਹਾਰਾਜ ਨੇ ਪੂੜੀਆਂ ਕੜਾਹ ਕਈ ਕੁਝ ਖਾਣ ਨੂੰ ਸੋਨੇ ਦੀਆਂ ਮੋਹਰਾਂ ਦਾਨ ਦੇ ਦਿੱਤੀਆਂ, ਹੈ ਤਾਂ ਸੌਖਾ ਸੀ ਕੰਮ। ਕਹਿੰਦੇ ਇਹ ਤਾਂ ਮਿਲਿਆ ਹੈ ਖਾਲਸੇ ਨੂੰ। ਉਹ ਕਹਿੰਦੇ ਗੁਰੂ ਪਾਤਸ਼ਾਹ ਗੱਲਾਂ ਪੀਣ ਸਾਥੋਂ ਨਹੀਂ ਹੋਣਾ ਬੜਾ ਔਖਾ ਕੰਮ ਹੈ, ਇਹ ਤਾਂ 8-9 ਘੰਟੇ ਕਿਹੜਾ ਜਾਪ ਕਰੇ। ਅਤੇ ਕਹਿਣ ਲੱਗੇ ਤੁਸੀਂ ਤਾਂ ਹੀ ਕਿਉਂ ਆਖਦੇ ਜੇ ਵੀ ਖਾਲਸੇ ਨੂੰ ਦੇ ਦਿੱਤਾ ਹੈ। ਕਹਿਣ ਲੱਗੇ ਸਾਡੇ ਕੋਲ ਇੱਕ ਤਰੀਕਾ, ਰਾਹੂ ਕੇਤੂ ਬੈਲ ਹਮਾਰੇ ਸਾਂਢ ਸਤੀ ਹੈ ਖੇਤੀ, ਪੱਤਰੀ ਹਮਾਰੇ ਬੜੀ ਸਕਾਰ ਮਾਰ ਲਿਆਵੇ ਛੇਤੀ। ਕਹਿੰਦੇ ਅਸੀਂ ਦੁਨੀਆਂ ਨੂੰ ਗ੍ਰਹਿ ਗ੍ਰਹਿ ਦੱਸ ਕੇ ਫਸਾ ਲੈਂਦੇ ਹਾਂ, ਇਹ ਬਲਦ ਹੈ, ਪੱਤਰੀ ਸ਼ਿਕਾਰਨ ਹੈ, ਇਹ ਆਪਣਾ ਮਾਲ ਮੂਲ ਲੈ ਆਉਂਦੀ, ਆਸਾ ਤੋਂ ਕੰਮ ਨਹੀਂ ਹੋਣਾ। ਮਹਾਰਾਜ ਜੀ ਕਹਿੰਦੇ ਵੀ ਖਾਲਸਾ ਲੈ ਗਏ ਤਾਂ ਕੰਮ ਸਿਮਨਵਾਇਆ ਨਹੀਂ ਮਿਲੇਗਾ, ਇਸ ਕਰਕੇ ਨਾਮ ਜਪਣਾ ਔਖਾ ਹੈ, ਓਨਾ ਹੀ ਸੁਣਨਾ ਔਖਾ ਹੈ।
ਜਿੰਨੀ ਸੋ ਸਾਲਾ ਪਿਆਰੇ, ਹਉ ਤਿੰਨ ਬਲਿਹਾਰ ਜਾਓ।
ਜਿਨ੍ਹਾਂ ਨੇ ਮੇਰੇ ਪ੍ਰਮਾਤਮਾ ਨੂੰ ਸਲਾਹਿਆ, ਉਹਦੀ ਸਿਫਤ ਸਲਾਹ ਕੀਤੀ, ਉਹਦਾ ਨਾਮ ਜਪਿਆ, ਗੁਰੂ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਕੁਰਬਾਨੀ ਜਾਓ ਤਿੰਨਾਂ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤਿੰਨ ਤੇਰਾ ਨਾਉ ਤਿੰਨਾਂ ਕਹਿ ਹਉ ਸਭ ਕੁਰਬਾਨੀ ਜਾਓ, ਉਹਨਾਂ ਤੋਂ ਬਲਿਹਾਰ ਜਾਂਦਾ ਹਾਂ।
ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ।
ਜਿਹੜੇ ਸੰਤੋਖੀ ਇਹਨਾਂ ਨੂੰ ਨਾਮ ਮਿਲਦਾ ਹੈ, ਸੰਤੋਖੀਆਂ ਨਾਮ ਦੇ ਨਾਲ ਸੰਤੋਖੀ ਜੀਵਨ ਬਣਦਾ ਹੈ। ਤੇ ਜਿਹੜਾ ਕੋਈ ਥੋੜਾ ਬਹੁਤ ਵੀ ਸੰਤੋਖ ਰੱਖੇਗਾ, ਥੋੜਾ ਤਿਆਗ ਕਰੇਗਾ, ਉਹਨੂੰ ਨਾਮ ਦੀ ਦਾਤ ਮਿਲਦੀ ਹੈ, ਜੀਵਨ ਸੰਤੋਖੀ ਬਣ ਜਾਂਦਾ ਹੈ, ਉਹ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ, ਉਹਦੇ ਮੇਲ ਚ ਮਿਲ ਜਾਂਦੇ ਹਨ, ਉਹਦਾ ਰੂਪ ਹੋ ਜਾਂਦੇ ਹਨ। ਹਰ ਹਰ ਜਨ ਦੇ ਏਕ ਹੈ ਬਿਬ ਵਿਚਾਰ ਕਸ਼ਨਾ ਹੈ, ਜਲ ਤੇ ਉਤਰੰਗ ਜਿਵੇਂ ਜਾਲੀ ਵਿਖੇ ਸਮਾਏ, ਉਹਦੇ ਵਿੱਚ ਮਿਲ ਜਾਂਦੇ ਹਨ।
ਕਾਇਆ ਕਾਗਦ ਜੇਥੀਐ ਪਿਆਰੇ ਮਨ ਮਸਵਾਣੀ ਧਾਰ।
ਹੁਣ ਮਹਾਰਾਜ ਜੀ ਕਹਿਣ ਲੱਗੇ ਜੀਵ ਜੇ ਤੂੰ ਕੋਈ ਲਿਖਣਾ ਚਾਹੁੰਦਾ ਲੇਖੇ ਨਾ ਲਿਖੀ ਜਾ, ਕਾਗਜ਼ ਨਾ ਕਾਲੇ ਕਰੀ ਜਾ, ਜੇ ਤੂੰ ਕੋਈ ਲਿਖਣਾ ਚਾਹੁੰਦਾ ਹੈ ਨਾ, ਕਾਇਆ ਕਾਗਜ਼ ਦੇ ਥੀਏ ਪਿਆਰੇ, ਇਸ ਕਾਇਆ ਨੂੰ, ਇਸ ਤਨ ਨੂੰ, ਇਸ ਬੁੱਧੀ ਨੂੰ ਕਾਗਜ਼ ਬਣਾਉਂਦਾ ਤੇ ਮਨ ਨੂੰ ਮਸਵਾਣੀ ਦਵਾਤ ਬਣਾਉਂਦਾ, ਤਾਂ ਸਰਦਾ ਰੂਪੀ ਦਵਾਤ ਸ਼ਾਹੀ ਦੀ ਬਣਾ ਲਾ, ਮਨ ਦਾ ਕਾਗਜ਼ ਬਣਾ ਲਾ ਜਿਹੜਾ ਹੈ।
ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ।
ਜਿਹੜੀ ਤੇਰੀ ਰਸਨਾ ਹੈ ਨਾ, ਇਹ ਤੇ ਨਾਮ ਲਿਖੀ ਜਾਏ, ਨਾਮ ਜਪੀ ਜਾ, ਇਹ ਲੇਖਣ ਇਹ ਕਲਮ ਬਣਾ ਲਾ ਇਸ ਨੂੰ, ਇਹ ਬੁੱਧੀ ਤੇ ਨਾਮ ਦੇ ਲੇਖ ਪਾਈ ਜਾ, ਤੇ ਲਿਖਣਾ ਕੀ ਹਰ ਗੁਣ ਲਿਖੋ ਵਿਚਾਰ, ਹਰੀ ਦੇ ਗੁਣਾਂ ਦੀ ਵਿਚਾਰ ਕਰਕੇ ਲਿਖੀ ਜਾ ਉੱਤੇ, ਆਪਣੀ ਬੁੱਧੀ ਤੇ ਗੁਣ ਲਿਖੀ ਜਾ, ਨਾਮ ਲਿਖੀ ਜਾ। ਕਹਿਣ ਲੱਗੇ ਇਹ ਲੇਖਾ ਤੇਰੇ ਕੰਮ ਆਏਗਾ।
ਧੰਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ।
ਇਹੋ ਜਿਹਾ ਲਿਖਾਰੀ ਧੰਤਾ ਯੋਗ, ਐਸਾ ਗੁਰਮੁਖ ਧੰਨ ਹੈ ਜਿਹੜਾ ਸਾਚ ਲਿਖੇ ਉਰ ਧਾਰ, ਜਿਹੜਾ ਸੱਚ ਨੂੰ ਲਿਖਦਾ ਤੇ ਹਿਰਦੇ ਚ ਵਸਾ ਲੈਂਦਾ ਹੈ, ਉਹ ਲਿਖਦਾ ਨਾਲ ਲਿਖੀ ਜਾਂਦਾ, ਨਾਲ ਨਾਲ ਹਿਰਦੇ ਚ ਵਸਾਈ ਜਾਂਦਾ ਹੈ। ਲਿਖਣਾ ਕੀ ਹੈ? ਹਿਰਦੇ ਚ ਨਾਮ ਨੂੰ ਵਸਾ ਲੈਣਾ। ਕਹਿਣ ਲੱਗੇ ਇਹ ਲੇਖਾ ਲਿਖ ਲਾ, ਤੇ ਜਿੱਥੇ ਤੇਰਾ ਲੇਖਾ ਹੋਏਗਾ ਉੱਥੇ ਤੈਨੂੰ ਛਡਾ ਲਿਆ ਜਾਵੇਗਾ, ਵੀ ਇਹ ਤਾਂ ਨਾਮ ਦਾ ਲੇਖਾ ਲਿਖਣ ਵਾਲਾ ਹੈ, ਉੱਥੇ ਤੇਰੇ ਤੇ ਗੁਰੂ ਬਖਸ਼ਿਸ਼ ਕਰੇਗਾ। ਤੇ ਜੇ ਫਰੀਦ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਕਹਿਣ ਲੱਗੇ ਕਿਤੇ ਕਾਲੇ ਦੂਜਿਆਂ ਦਾ ਹਿਸਾਬ ਤਾਂ ਨਾ ਲਿਖੀ ਜਾਏ, ਵੀ ਫਲਾਣਾ ਹੈ ਉਹ ਹੈ, ਆਪਣਾ ਹਿਸਾਬ ਵੇਖ ਲਵੇ। ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੇ ਦੀਵਾਨ ਮੈਂ ਸਿਰ ਦੀਵਾਂ ਕਰ ਦੇ। ਕਹਿੰਦੇ ਤੂੰ ਆਪਣਾ ਹਿਸਾਬ ਲਾਇਆ ਕਰ ਜੀਵਨ ਦਾ, ਦੂਜਿਆਂ ਦਾ ਨਾ ਲਾਇਆ ਕਰ, ਜਦੋਂ ਤੇਰਾ ਹਿਸਾਬ ਵਧੀਆ ਹੋ ਜਾਏਗਾ ਸਾਰੇ ਵਧੀਆ ਹੋ ਜਾਣਗੇ। ਇਸ ਕਰਕੇ ਦੂਜਿਆਂ ਦੇ ਮਾੜੇ ਕਰਮਾਂ ਦਾ ਹਿਸਾਬ ਨਾ ਲਾਇਆ ਕਰ, ਤੂੰ ਸੱਚਾ ਲੇਖ ਲਿਖ, ਇਹ ਲੇਖਾ ਤੇਰੇ ਕੰਮ ਆਏਗਾ, ਗੁਰੂ ਤੇਰੇ ਨਾਲ ਜਾਏਗਾ। ਔਰ ਸਤਿਗੁਰਾਂ ਨੇ ਸਾਨੂੰ ਐਡਾ ਵੱਡਾ ਖਜ਼ਾਨਾ ਬਾਣੀ ਦਾ, ਐਡਾ ਵੱਡਾ ਧੁਰੋਂ ਬਾਣੀ ਲਿਆ ਕੇ ਲਿਖ ਕੇ ਸਾਨੂੰ ਇਹ ਬਾਣੀ ਦਾ ਖਜ਼ਾਨਾ ਬਖਸ਼ਿਆ ਹੈ। ਗੁਰੂ ਬਖਸ਼ਿਸ਼ ਕਰੇ, ਇੰਨੇ ਸਮੇਂ 'ਚ ਵਿਚਾਰ ਕਰਦਿਆਂ ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤਾਂ ਦਾ ਪਠਾਨਕੋਟ ਧੰਨਵਾਦ। ਗੁਰੂ ਗ੍ਰੰਥ ਸਾਹਿਬ ਦਾ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਆਜ ਸ਼ੁਭ ਸਮਾਂ ਬਣਾਇਆ ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਨਾਲ ਆਖਰੀ ਪੰਕਤੀਆਂ ਪੜ੍ਹੀਏ।
ਕਾਇਆ ਕਾਗਜ਼ ਜੇਥੀਐ ਪਿਆਰੇ ਮਨ ਮਸਵਾਣੀ ਧਾਰ। ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ। ਧੰਨ ਲਿਖਾਰੀ ਸਾਚ ਲਿਖੈ ਉਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।